हमरी गणत ना गणिया काई अपना बिरद पछाण हाथ दे राखे कर अपने सदा सदा रंग माण साचा साहिब साधु मेहरवान बंद पाया मेरे सतगुर पूरे होई सर्ब कल्याण जियो पाए पिंड जिन साजिया दिता पैनन खान अपने दास की आप पैज राखी नानक साध कुर्बान अपने दास की आप पैज राखी नानक साध कुर्बान मन क्यों बैराग करेगा सतगुर मेरा पूरा मनसा का दाता सब सुख निदान अमृत सार साध ही भरपूरा पूरा प्रभ आराध्या पूरा जाका नाओ नानक पूरा पाया पूरे के गुण गाओ सतनाम वाहिगुरु साहिब जीओ सूही महला चौथा तिन्नी अंतर हर आराध्या जिनको तुर लिखिया लिखत लिलारा तिन की बखीली कोई क्या करे जिनका अंग करे मेरा हर कर तारा तिनी अंतर हर आराध्या जिनको तुर लिखिया लिखत लिलारा तिन की बखीली कोई क्या करे जिनका अंग करे मेरा हर करतारा हर हर त्याए मन मेरे मन त्याए हर जन्म जन्म के सब दुख निवारण हारा रहाओ तुर भगत जना को बख्शिया हर अमृत भगत भंडारा मूरख होवै सो उनकी रीस करे तिस हलत पलत मुहकारा से भगत से सेवका जिन्ना हर नाम प्यारा तिन की सेवा ते हर पाई है सिर निंदक कै पवै छारा ਜਿਸ ਘਰ ਬਿਰਤੀ ਸੋਈ ਜਾਣੈ, ਜਗਤ ਗੁਰ ਨਾਨਕ ਪੂਛ ਕਰਹੋ ਵਿਚਾਰਾ, ਚਹੁ ਪੀੜੀ ਆਦ ਜੁਗਾਦ ਬਖੀਲੀ ਕਿਨੈ ਨ ਪਾਇਓ, ਹਰ ਸੇਵਕ ਭਾਏ ਨਿਸਤਾਰਾ, ਜਿਸ ਘਰ ਬਿਰਤੀ ਸੋਈ ਜਾਣੈ, ਜਗਤ ਗੁਰ ਨਾਨਕ ਪੂਛ ਕਰਹੋ ਵਿਚਾਰਾ, ਚਹੁ ਪੀੜੀ ਆਦ ਜੁਗਾਦ ਬਖੀਲੀ ਕਿਨੈ ਨ ਪਾਇਓ, ਹਰ ਸੇਵਕ ਭਏ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸਮਰੱਥ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਪਹੁੰਚ ਕੇ ਆਪ ਜੀ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾ ਰਹੇ ਹੋ। ਅੱਜ ਦਾ ਲੜੀਵਾਰ ਸ਼ਬਦ ਸੂਹੀ ਰਾਗ ਵਿੱਚ ਚੌਥੇ ਗੁਰਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ। ਸਤਿਗੁਰੂ ਕਿਰਪਾ ਕਰ ਰਹੇ ਨੇ, ਜਿਨ੍ਹਾਂ 'ਤੇ ਧੁਰੋਂ ਕਿਰਪਾ ਬਖਸ਼ਿਸ਼ ਹੋਈ ਉਹਨਾਂ ਨੂੰ ਵਾਹਿਗੁਰੂ ਦੀ ਭਗਤੀ ਦਾ ਖਜ਼ਾਨਾ ਮਿਲਿਆ ਹੈ। ਉਹਨਾਂ ਨੇ ਆਪਣੇ ਅੰਦਰ ਹਿਰਦੇ ਵਿੱਚ ਦਿਨ ਰਾਤ ਉਸ ਪਰਮਾਤਮਾ ਦੀ ਬੰਦਗੀ ਇਕੱਤਰ ਕੀਤੀ ਹੈ, ਪਰ ਉਹਨਾਂ ਦੀ ਉੱਚਤਾ ਅਤੇ ਵਡਿਆਈ ਨੂੰ ਵੇਖ ਕੇ ਕਈ ਵਾਰੀ ਕੋਈ ਮਨੁੱਖ ਨਿੰਦਕ ਉਹਨਾਂ ਨਾਲ ਅੰਦਰੋਂ ਈਰਖਾ ਕਰਦਾ ਹੈ, ਚਾਹੁੰਦਾ ਹੈ ਉਹਨਾਂ ਦੀ ਵਡਿਆਈ ਘਟੇ ਅਤੇ ਸਾਡੀ ਵਡਿਆਈ ਹੋਵੇ। ਹਜ਼ੂਰ ਨੇ ਕਿਹਾ ਇਹ ਰਾਹ ਕਦੀ ਵੀ ਕਿਸੇ ਨੇ ਬਖੀਲੀ ਈਰਖਾ ਨਾਲ ਜਾਂ ਧੋਖੇ ਨਾਲ ਰੱਬ ਦੇ ਘਰੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਜੇ ਕੋਈ ਪ੍ਰਭੂ ਦੇ ਪਿਆਰਿਆਂ ਦੀ ਬਖੀਲੀ ਕਰਦਾ ਹੈ, ਉਹਨੂੰ ਇਹ ਸਮਝ ਨਹੀਂ ਕਿ ਇਸ ਦੇ ਨਾਲ ਅਕਾਲ ਪੁਰਖ ਆਪ ਖੜਾ ਹੈ ਔਰ ਪਰਮਾਤਮਾ ਨੇ ਇਸ ਨੂੰ ਭਗਤੀ ਦਾ ਖਜ਼ਾਨਾ ਅਤੇ ਅੰਮ੍ਰਿਤ ਦੀ ਦਾਤ ਦਾ ਭੰਡਾਰ ਦਿੱਤਾ ਹੈ। ਜੇ ਕੋਈ ਮੂਰਖ ਉਹਨਾਂ ਦੀ ਰੀਸ ਕਰਕੇ ਵੱਡਾ ਬਣਨ ਦਾ ਯਤਨ ਕਰੇ, ਕਹਿੰਦੇ ਹਲਤ ਪਲਤ ਵਿੱਚ ਉਸ ਦਾ ਮੂੰਹ ਕਾਲਾ ਹੁੰਦਾ ਹੈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਉਹ ਸਦਾ ਨਿਸ਼ਕਪਟ ਹੋ ਕੇ ਛਲ ਤੋਂ ਰਹਿਤ ਸਿੱਧੇ ਮਨ ਨਾਲ ਇਸ ਰਾਹ 'ਤੇ ਤੁਰਦੇ ਨੇ। ਅਖੀਰ 'ਤੇ ਗੁਰੂ ਰਾਮਦਾਸ ਜੀ ਕਹਿੰਦੇ ਕਿ ਇਹਨਾਂ ਚਾਰ ਪੀੜ੍ਹੀਆਂ ਵਿੱਚ, ਯਾਨੀ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਔਰ ਗੁਰੂ ਰਾਮਦਾਸ ਜੀ, ਇਹਨਾਂ ਵਿੱਚ ਕਿਸੇ ਨੇ ਹੇਰਾਫੇਰੀ ਅਤੇ ਬਖੀਲੀ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ, ਪਰ ਜਿਨ੍ਹਾਂ ਨੇ ਸੇਵਕ ਬਣ ਕੇ ਭਾਵਨਾ ਨਾਲ ਆਪਣਾ ਆਪ ਸੌਂਪ ਕੇ ਗੁਰੂ ਕੀ ਸੇਵਾ ਕੀਤੀ ਹੈ, ਉਹਨਾਂ ਦਾ ਇਸ ਘਰ ਵਿੱਚੋਂ ਪਾਰ ਉਤਾਰਾ ਹੋਇਆ। ਸਾਰੇ ਸਮੁੱਚੇ ਸ਼ਬਦ ਦਾ ਭਾਵ ਹੈ ਇਸ ਘਰ ਵਿੱਚ ਕਪਟ ਨੂੰ ਥਾਂ ਨਹੀਂ ਹੈ, ਇਸ ਘਰ ਦੇ ਵਿੱਚ ਹੇਰਾਫੇਰੀ ਦੁਬਧਾ ਅਤੇ ਸਿਆਣਪ ਨੂੰ ਕੋਈ ਥਾਂ ਨਹੀਂ। ਇੱਥੇ ਸਿੱਧੇ ਮਨ ਵਾਲੇ ਮਨੁੱਖ ਨੂੰ ਗੁਰੂ ਬਾਂਹ ਫੜਦਾ ਹੈ ਔਰ ਉਹਦੇ ਹਰ ਇੱਕ ਕਾਰਜ ਦੇ ਵਿੱਚ ਸਹਾਈ ਹੁੰਦਾ ਹੈ। ਇਹ ਇਸ ਸ਼ਬਦ ਦੇ ਸੰਖੇਪ ਅਰਥ ਆਪ ਜੀ ਨੇ ਸਰਵਣ ਕੀਤੇ ਨੇ। ਆਓ ਹੁਣ ਵਿਸਤਾਰ ਨਾਲ ਗੁਰੂ ਚਰਨਾਂ ਨਾਲ ਜੁੜੀਏ। ਜਦੋਂ ਵੀ ਕੋਈ ਪਰਮਾਤਮਾ ਦੇ ਰਸਤੇ 'ਤੇ ਅੱਗੇ ਵਧਿਆ, ਕੁਦਰਤੀ ਤੌਰ 'ਤੇ ਉਹਦੇ ਘਰ ਵਿੱਚ ਦਾਤਾਂ ਨੇ, ਵਡਿਆਈਆਂ ਨੇ, ਬਖਸ਼ਾਂ ਨੇ, ਉਹਦੇ ਘਰ ਵਿੱਚ ਇੰਨੀਆਂ ਬਰਕਤਾਂ ਨੇ, ਕੱਖ ਵਾਂਗੂ ਰੁਲਦੇ ਮਨੁੱਖ ਨੂੰ ਉਹ ਬੜੀ ਉੱਚੀ ਕਰ ਦਿੰਦਾ ਹੈ, ਪਿੰਗਲਿਆਂ ਦੇ ਵਿੱਚ ਪਰਬਤ ਪਾਰ ਕਰਨ ਦੀ ਸ਼ਕਤੀ ਭਰ ਦਿੰਦਾ ਹੈ। ਜਿਸ ਮਨੁੱਖ ਦੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਾ ਨਿਕਲੇ, ਉਹਦੇ ਸਿਰ 'ਤੇ ਹੱਥ ਰੱਖ ਕੇ ਇੰਨਾ ਵੱਡਾ ਗਿਆਨ ਦਾ ਭੰਡਾਰ ਉਹਦੇ ਰਾਹੀਂ ਪ੍ਰਗਟ ਕਰਦਾ ਕਿ ਸੰਸਾਰ ਦੇ ਮਹਾਂਵਿਗਿਆਨੀ ਔਰ ਗਿਆਨੀ ਚਕਰਿਤ ਹੋ ਜਾਂਦੇ, ਹੈਰਾਨ ਹੋ ਜਾਂਦੇ ਨੇ। ਜਦੋਂ ਇਸ ਤਰ੍ਹਾਂ ਦੀ ਵਡਿਆਈ ਕਿਸੇ ਮਨੁੱਖ ਨੂੰ ਇਸ ਧਰਤੀ 'ਤੇ ਮਿਲਦੀ ਹੈ ਕਿ ਜਿਹਨੂੰ ਕੋਈ ਜਾਣਦਾ ਪਹਿਚਾਣਦਾ ਨਹੀਂ ਸੀ, ਉਹਦੀ ਚੌਵਾਂ ਪਾਸੇ ਇਹ ਘਟਨਾ ਵਾਪਰਦੀ ਹੈ ਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਹਦੇ ਤਨ ਅਤੇ ਮਨ ਵਿੱਚ ਪਰਮਾਤਮਾ ਦੀ ਯਾਦ ਨਿਰੰਤਰ ਰਹਿੰਦੀ ਹੈ, ਉਹਨੂੰ ਯਤਨ ਨਹੀਂ ਕਰਨਾ ਪੈਂਦਾ ਆਪਣੀ ਵਡਿਆਈ ਕਰਾਉਣ ਵਾਸਤੇ, ਉਹਨੂੰ ਉਪਰਾਲਾ ਨਹੀਂ ਕਰਨਾ ਪੈਂਦਾ। ਪਰਮਾਤਮਾ ਦੀ ਹੀ, ਗੁਰੂ ਦੀ ਹੀ ਇੱਛਾ ਹੁੰਦੀ ਹੈ ਕਿ ਇਸ ਮਨੁੱਖ ਦੀ ਵਡਿਆਈ ਅਤੇ ਜੈਕਾਰ ਸੰਸਾਰ ਵਿੱਚ ਜ਼ਰੂਰ ਹੋਵੇ। ਸਤਿਗੁਰੂ ਨੇ ਬਚਨ ਕੀਤੇ ਨੇ, ਰੱਬ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਹ ਰੱਬ ਨੂੰ ਚੰਗਾ ਲੱਗਦਾ, ਉਸਤਤ ਕਰਾਉਣੀ ਆਪਣੇ ਪਿਆਰਿਆਂ ਦੀ, ਭਗਤਾਂ ਦੀ, ਇਹ ਉਹਦੀ ਆਪਣੀ ਹੀ ਮਰਜ਼ੀ ਹੈ। ਹੁਣ ਇਹ ਤੁਸੀਂ ਆਪਣੇ ਆਪ ਸੋਚੋ ਕਿ ਜਿਹੜਾ ਕਾਰਜ ਖੁਦ ਪਰਮਾਤਮਾ ਚਾਹੇ ਉਹਦੇ ਰਾਹ ਵਿੱਚ ਕੌਣ ਰੋੜਾ ਬਣ ਸਕਦਾ ਹੈ। ਪ੍ਰਭ ਆਪਣੀ ਵਡਿਆਈ ਭਾਵਦੀ, ਉਹਨੂੰ ਆਪਣੀ ਵਡਿਆਈ ਤਾਂ ਚੰਗੀ ਲੱਗਦੀ ਜਨ ਕਾ ਜੈਕਾਰ ਕਰਾਈ, ਜਿਹੜੇ ਜਨ ਨੇ ਆਪਣਾ ਜੀਵਨ ਉਹਨੂੰ ਸੌਂਪ ਦਿੱਤਾ ਉਹਦੀ ਵਡਿਆਈ ਕਰਾਉਣੀ ਚਾਹੁੰਦਾ ਹੈ। ਹੁਣ ਇਹਦੇ ਵਿੱਚ ਇੱਕ ਹੋਰ ਵੀ ਬੇਨਤੀ ਕਰਾਂ। ਕਈ ਵਾਰੀ ਗੁਰੂ ਰਾਮਦਾਸ ਜੀ ਨੇ ਉੱਥੇ ਇਹ ਵੀ ਬਚਨ ਕਿਹਾ ਕਿ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ। ਕਈ ਵਾਰੀ ਸੰਸਾਰੀ ਬੰਦਾ ਉਹਨਾਂ ਦੀ ਵਡਿਆਈ ਵੇਖ ਕੇ ਨਾ, ਪ੍ਰਭੂ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ, ਉਹਨਾਂ ਨਾਲ ਈਰਖਾ ਕਰਦਾ ਅਤੇ ਉਹਨਾਂ ਵਰਗਾ ਸਾਂਗ ਰਚਾ ਕੇ, ਉਹਨਾਂ ਵਰਗੀ ਕਿਰਿਆ ਕਰਕੇ ਸੰਸਾਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਹੈ ਕਿ ਮੇਰੀ ਵੀ ਉਸਤਤ ਇਸੇ ਤਰ੍ਹਾਂ ਹੋਵੇ। ਹੁਣ ਉਹਨਾਂ ਨੇ ਉਸਤਤ ਮੰਗੀ ਨਹੀਂ, ਉਹਨਾਂ ਦਾ ਤੇ ਜੀਵਨ ਇਸ ਤਰ੍ਹਾਂ ਦਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਉਹਨਾਂ ਦੀ ਤੇ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਵੀ ਜੇ ਕੋਈ ਉਹਨਾਂ ਦੀ ਉਸਤਤ ਕਰੇ ਤਾਂ ਵੀ ਉਹਨਾਂ ਨੂੰ ਉਸੇ ਤਰ੍ਹਾਂ ਲੱਗਦਾ, ਅਤੇ ਜੇ ਕੋਈ ਉਹਨਾਂ ਦੀ ਨਿੰਦਿਆ ਕਰੇ ਤਾਂ ਵੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਲੱਗਦਾ ਹੈ, ਫਰਕ ਨਹੀਂ ਲੱਗਦਾ ਵੈਰੀ। ਅਤੇ ਇਹ ਇੱਕ ਦਸ਼ਾ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸਾ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਅਸਲ ਵਿੱਚ ਸੁਖਮਣੀ ਸਾਹਿਬ ਦਾ ਜਿਹੜਾ ਸ਼ਲੋਕ ਹੈ, ਜਿੱਦਣ ਸਾਡੀ ਜ਼ਿੰਦਗੀ ਦੇ ਵਿੱਚ ਇਹ ਘਟਨਾ ਵਾਪਰ ਗਈ ਜਿਹੜੀ ਇਹਦੇ ਵਿੱਚ ਲਿਖੀ ਹੋਈ ਹੈ, ਉਸ ਬੰਦੇ ਦੇ ਜੀਵਨ ਵਿੱਚ ਨਿਰੰਤਰ ਸੁੱਖ ਆ ਜਾਏਗਾ। ਇਹ ਸੁੱਖ ਦੀ ਪੌੜੀ ਹੈ ਜਿਹੜੀ ਇਹਦੇ ਵਿੱਚ ਲਿਖੀ ਹੋਈ ਹੈ। ਦੁੱਖ ਕਾਹਦਾ ਹੈ? ਦੁੱਖ ਇਹ ਹੀ ਬੰਦਾ ਚਾਹੁੰਦਾ ਰਹਿੰਦਾ ਮਿੱਟੀ ਦਾ ਸੋਨਾ ਬਣੇ, ਇਹ ਤਾਂ ਦੁੱਖ ਹੈ। ਦੁੱਖ ਹੋਰ ਕਿਸੇ ਚੀਜ਼ ਨੂੰ ਨਹੀਂ ਕਹਿੰਦੇ। ਦੁੱਖ ਦੇ ਅਰਥ ਨੇ ਵਰਤ ਰਹੀ ਹਾਲਾਤ ਦੇ ਉਲਟ ਚੱਲਣਾ, ਬਸ ਇਸੇ ਨੂੰ ਦੁੱਖ ਕਹਿੰਦੇ, ਹੋਰ ਦੁੱਖ ਦਾ ਕੋਈ ਸਰੂਪ ਹੀ ਨਹੀਂ ਹੈ। ਦੁੱਖ ਦਾ ਮਤਲਬ ਇਹ ਹੈ ਕਿ ਜੀਵਨ ਵਿੱਚ ਜੋ ਸਹਿਜ ਹੀ ਵਰਤ ਰਿਹਾ ਹੈ ਉਹਦੇ ਵਿਰੋਧ ਵਿੱਚ ਜਿਉਣਾ, ਵੀ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ, ਉਹਦੇ ਵਿਰੋਧ ਵਿੱਚ ਰਹਿਣਾ। ਉਹ ਵਿਰੋਧ ਦਾ ਜਿਹੜਾ ਟਕਰਾਅ ਹੈ, ਜਿਹੜੀ ਉਹਦੇ ਵਿੱਚੋਂ ਹੀ ਇੱਕ ਅਗਨੀ ਪੈਦਾ ਹੁੰਦੀ, ਉਸ ਨੂੰ ਦੁੱਖ ਕਹਿੰਦੇ ਨੇ। ਜੇ ਉਹ ਟਕਰਾਅ ਤੋਂ ਕੋਈ ਬਚ ਗਿਆ, ਦੁੱਖ ਹੈ ਹੀ ਕੋਈ ਨਹੀਂ ਸੰਸਾਰ। ਅਸੀਂ ਦੁਖੀ ਕਿਉਂ ਹਾਂ? ਸਾਡਾ ਦੁੱਖ ਸਾਡੀ ਮਨ ਮਰਜ਼ੀ ਹੈ। ਅਸੀਂ ਉਸ ਰਾਹ ਦੇ ਨਾਲ ਸਹਿਮਤ ਨਹੀਂ ਜੋ ਜੀਵਨ ਵਿੱਚ ਸਹਿਜ ਸਾਨੂੰ ਦਿੱਤਾ ਗਿਆ। ਹਰ ਇੱਕ ਮਨੁੱਖ ਨੂੰ ਜੀਵਨ ਦੀ ਇੱਕ ਸ਼ੈਲੀ ਬਖਸ਼ੀ ਅਕਾਲ ਪੁਰਖ ਨੇ, ਵੀ ਤੇਰਾ ਜੀਵਨ ਇਸ ਤਰ੍ਹਾਂ ਨਿਕਲਣਾ, ਇੰਨਾ ਕੁ ਤੈਨੂੰ ਧਨ ਮਿਲਣਾ, ਇੰਨਾ ਕੁ ਤੈਨੂੰ ਵਡਿਆਈ ਮਿਲਣੀ ਹੈ, ਇਹ ਤੈਨੂੰ ਅਹੁਦਾ ਮਿਲੇਗਾ, ਨੀਅਤ ਕੀਤਾ ਹੋਇਆ। ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ ਅੰਦਰ ਪਾ ਦਿੱਤਾ ਗਿਆ। ਹੁਣ ਦੁੱਖ ਕਾਹਦਾ ਹੈ? ਦੁੱਖ ਇਹ ਹੈ ਵੀ ਅਸੀਂ ਰਹਿਣਾ ਤੇ ਉਸੇ ਹਾਲਤ ਵਿੱਚ ਜਿਹਦੇ ਵਿੱਚ ਸਾਨੂੰ ਉਹਨੇ ਪਾ ਦਿੱਤਾ ਹੈ, ਪਰ ਅਸੀਂ ਸਦਾ ਹੀ ਉਹਦੇ ਵਿਪਰੀਤ ਦੂਜੀ ਹਾਲਤ ਵਿੱਚ ਜਾਣਾ ਚਾਹੁੰਦੇ ਹਾਂ। ਉਸ ਹਾਲਤ ਵਿੱਚ ਦੁੱਖ ਪੈਦਾ ਹੁੰਦਾ ਹੈ, ਤਾਂ ਕਦੀ ਵੀ ਕੋਈ ਸੁਖੀ ਨਹੀਂ ਇਸ ਤਰ੍ਹਾਂ ਹੋਵੇਗਾ। ਸੁੱਖ ਗੁਰੂ ਅਰਜਨ ਦੇਵ ਜੀ ਕਹਿੰਦੇ, ਜੋ ਵਰਤਾਏ ਸਾਈ ਜੁਗਤ। ਉਦਾਹਰਨਾਂ ਦਿੱਤੀਆਂ ਨੇ, ਤੁਸੀਂ ਪੱਥਰਾਂ ਵਿੱਚੋਂ ਲੰਘੋ, ਪੱਥਰ ਖਿਲਰੇ ਹੋਏ ਨੇ, ਇੱਟਾਂ ਖਿਲਰੀਆਂ ਨੇ। ਹੁਣ ਜੇ ਤਾਂ ਉੱਥੇ ਤੁਸੀਂ ਧਿਆਨ ਨਾਲ ਲੰਘੋਗੇ, ਇੱਟਾਂ ਤੋਂ ਪਾਰ ਕਰ ਜਾਓਗੇ ਪੈਰ ਵੇਖ ਕੇ ਰੱਖ ਕੇ, ਜੇ ਤੁਸੀਂ ਬੇਧਿਆਨੇ ਲੰਘੇ ਤੇ ਇੱਟਾਂ ਨੂੰ ਠੇਡਾ ਵੱਜੇਗਾ। ਉੱਥੇ ਇੱਕ ਸ਼ਬਦ ਵਰਤਨੇ ਆ, ਇੱਕ ਗਲਤ ਭਾਸ਼ਾ ਵਰਤੀ ਗਈ ਹੈ ਕਿ ਮੈਨੂੰ ਇੱਟ ਵੱਜ ਗਈ ਮੇਰੇ ਪੈਰ ਨੂੰ, ਮੈਨੂੰ ਪੱਥਰ ਵੱਜਾ। ਪੱਥਰ ਥੋੜ੍ਹੀ ਵੱਜਾ, ਪੈਰ ਮਾਰਿਆ ਪੱਥਰ ਨੂੰ। ਇੱਥੋਂ ਹੀ ਤਾਂ ਅਸੀਂ ਗਲਤੀ ਸ਼ੁਰੂ ਕਰ ਲਈ। ਜਦੋਂ ਕਿਤੇ ਰਾਹ 'ਤੇ ਸਾਨੂੰ ਕਿਸੇ ਪੌੜੀ 'ਤੇ ਕਿਸੇ ਰਾਹ ਵਿੱਚ ਪੱਥਰ ਇੱਟ ਕੁਝ ਨਾ ਕੁਝ ਪੈਰ ਨੂੰ ਵੱਜਦਾ ਹੈ, ਵੇਖੋ ਬੰਦੇ ਨੇ ਕਿੰਨੀ ਚਲਾਕੀ ਨਾਲ ਝੂਠ ਬੋਲਿਆ। ਉਹ ਕਹਿੰਦਾ ਮੈਨੂੰ ਪੱਥਰ ਵੱਜਾ ਹੈ, ਜਦਕਿ ਪੱਥਰ ਕਿੱਥੇ ਵੱਜਾ, ਉਹ ਤੇ ਨਿਰਜਿੰਦ ਹੈ ਪਿਆ ਹੋਇਆ, ਉਹ ਥੋੜ੍ਹੀ ਵੱਜਾ ਹੈ। ਪੱਥਰ ਨਹੀਂ ਵੱਜਦਾ, ਆਦਮੀ ਦਾ ਪੈਰ ਉਸਨੂੰ ਵੱਜਦਾ ਹੈ। ਪਰ ਸਾਡੀ ਸ਼ੁਰੂ ਤੋਂ ਲੈ ਕੇ ਆਦਤ ਰਹੀ, ਅਸੀਂ ਜ਼ਿੰਦਗੀ ਵਿੱਚ ਅਦੀ ਆਪਣਾ ਦੋਸ਼ ਕਬੂਲਣ ਦੀ ਜਾਚ ਹੀ ਨਹੀਂ ਸਿੱਖੀ। ਸਤਿਗੁਰੂ ਤੇ ਕਹਿੰਦੇ, ਇਹ ਤਾਂ ਤੇਰੀ ਜ਼ਿੰਦਗੀ ਦਾ ਇੱਕ ਨੁਕਸਾਨ ਹੈ ਕਿ ਦੋਸ਼ ਤੂੰ ਆਪਣਾ ਕਦੀ ਗਿਣਿਆ ਹੀ ਨਹੀਂ ਹੈ। ਤੂੰ ਸਦਾ ਬੰਦੇ ਨੂੰ ਤਾਂ ਚੱਲ ਕਹਿਣਾ ਹੀ ਬਣਦਾ ਕਿ ਫਲਾਣਾ ਬੰਦਾ ਮੇਰੇ ਨਾਲ ਝਗੜਿਆ, ਉਹਨੇ ਮੈਨੂੰ ਇਹ ਗੱਲ ਕਹੀ ਹੈ, ਪਰ ਤੂੰ ਤਾਂ ਪੱਥਰ ਨੂੰ ਵੀ ਨਹੀਂ ਛੱਡਿਆ, ਉਹਨੂੰ ਵੀ ਕਹਿ ਦਿੱਤਾ ਵੀ ਪੱਥਰ ਮੈਨੂੰ ਵੱਜਾ ਹੈ, ਜਦਕਿ ਪੱਥਰ ਵਿਚਾਰਾ ਨਿਰਜਿੰਦ ਹੈ, ਉਹ ਵੱਜ ਹੀ ਨਹੀਂ ਸਕਦਾ। ਸ਼ੁਰੂ ਤੋਂ ਸਾਨੂੰ ਸਿਖਾਇਆ ਹੀ ਜਾਂਦਾ, ਇੱਥੋਂ ਦੁੱਖ ਸ਼ੁਰੂ ਹੋ ਜਾਂਦਾ। ਸੱਚਾਈ ਇਹ ਸੀ, ਪੱਥਰ ਨਹੀਂ ਲੱਗਾ, ਅਸੀਂ ਪੱਥਰ ਕੋਲੋਂ ਗਲਤ ਨਿਕਲੇ ਹਾਂ, ਸਾਨੂੰ ਜਾਚ ਨਹੀਂ ਆਈ ਪੱਥਰ ਦੇ ਕੋਲੋਂ ਗੁਜ਼ਰਨ ਦੀ, ਇਸ ਕਰਕੇ ਉਹ ਸਾਨੂੰ ਚੋਟ ਦੇ ਗਿਆ, ਸਾਨੂੰ ਦੁੱਖ ਦੇ ਗਿਆ ਹੈ। ਸੰਸਾਰ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਅਸੀਂ ਖਹਿੰਦੇ ਹਾਂ, ਉਸ ਖਹਿਣ ਵਿੱਚ ਸਾਡਾ ਵੀ ਹਿੱਸਾ ਹੈ, ਅਸੀਂ ਵੀ ਟਕਰਾਉਂਦੇ ਹਾਂ, ਇਕੱਲੇ ਉਹ ਨਹੀਂ ਟਕਰਾਉਂਦੇ। ਅਤੇ ਜੇ ਅਸੀਂ ਠੀਕ ਚੱਲੀਏ, ਦੂਜਾ ਕੋਈ ਟਕਰਾ ਵੀ ਜਾਏ, ਉਹ ਟੱਕਰ ਸਾਨੂੰ ਕਦੀ ਦੁਖੀ ਨਹੀਂ ਕਰ ਸਕੇਗੀ, ਉਹ ਦੁਖੀ ਨਹੀਂ ਕਰ ਸਕਦੀ, ਉਹ ਦੁੱਖ ਵੀ ਸੁੱਖ ਵਿੱਚ ਤਬਦੀਲ ਹੋ ਜਾਏਗਾ। ਇਸ ਕਰਕੇ ਇਹ ਉਲਟੀ ਹੈ ਭਾਸ਼ਾ ਸਾਡੇ ਦਿਮਾਗ ਦੀ। ਸ਼ੁਰੂ ਤੋਂ ਸਿਖਾਇਆ ਜਾਂਦਾ ਕਿ ਛੋਟਾ ਬੱਚਾ ਖੇਡਦਾ ਹੈ, ਵਿਹੜੇ ਵਿੱਚ ਦੌੜਦਾ ਹੈ, ਭੱਜਦਾ ਹੈ, ਅਤੇ ਵਿਹੜੇ ਪਏ ਵਿੱਚ ਪਏ ਹੋਏ ਮੰਜੇ ਨਾਲ ਕਿਤੇ ਟਕਰਾ ਜਾਂਦਾ, ਸੱਟ ਲੱਗਦੀ, ਰੋਣ ਲੱਗ ਪੈਂਦਾ, ਬੱਚਾ ਰੋਣ ਲੱਗ ਪਿਆ, ਪਾਵੇ ਨੂੰ ਵੱਜਾ, ਮੰਜੇ ਨੂੰ ਵੱਜ ਗਿਆ, ਉਹ ਰੋਣ ਲੱਗ ਪਿਆ, ਅਤੇ ਮਾਂ ਕਾਲ ਨਾਲ ਕੀ ਕਰਦੀ, ਉਹਨੂੰ ਚੁੱਕ ਕੇ ਚੁੱਪ ਕਰਾਉਂਦੀ, ਉਹ ਚੁੱਪ ਕਰਦਾ ਨਹੀਂ, ਉਹ ਫਿਰ ਇੱਕ ਕੰਮ ਕਰਦੀ, ਉਹ ਮੰਜੇ ਕੋਲ ਜਾ ਕੇ ਨਾ ਪਾਵੇ ਨੂੰ ਇੱਕ ਠੇਡਾ ਮਾਰ ਕੇ ਜਾਂ ਹੱਥ ਨਾਲ ਪਾਵੇ ਨੂੰ ਥੱਪੜ ਮਾਰਦੀ ਹੈ। ਉਹ ਕਹਿੰਦੀ ਲੈ ਮੈਂ ਇਸ ਨੂੰ ਮਾਰ ਦਿੱਤਾ ਹੈ, ਤੈਨੂੰ ਵੱਜਾ ਸੀ ਪਾਵਾ। ਬੱਚਾ ਉਸੇ ਵੇਲੇ ਚੁੱਪ ਕਰ ਗਿਆ, ਕਿਉਂਕਿ ਉਹਦੇ ਅੰਦਰ ਅਜੇ ਨਵਾਂ ਨਵਾਂ ਹੈ ਉਹਦਾ ਅੰਦਰ। ਜਦੋਂ ਮਾਂ ਨੇ ਉਸ ਪਾਵੇ ਨੂੰ ਥੱਪੜ ਮਾਰ ਕੇ ਕਿਹਾ ਲੈ ਇਹਨੇ ਤੈਨੂੰ ਮਾਰਿਆ ਸੀ, ਮੈਂ ਇਹਨੂੰ ਮਾਰ ਦਿੱਤਾ ਹੈ, ਬੱਚਾ ਚੁੱਪ ਕਰ ਗਿਆ, ਇੱਕ ਝੂਠ ਦਾ ਬੀਜ ਅੰਦਰ ਚਲਾ ਗਿਆ। ਹੁਣ ਉਹਦੇ ਵਿੱਚ ਹੋਰ ਝੂਠ ਇਕੱਠੇ ਹੋ ਕੇ ਨਿਕਲਣਗੇ। ਇਹ ਝੂਠ ਸੀ ਕਿ ਪਾਵਾ ਉਸ ਬੱਚੇ ਨੂੰ ਵੱਜਾ, ਸੱਚਾਈ ਇਹ ਸੀ ਕਿ ਬੱਚਾ ਉਹਦੇ ਨਾਲ ਖਹਿ ਗਿਆ। ਉਹਨੂੰ ਦੱਸਣ ਦੀ ਜ਼ਰੂਰਤ ਸੀ ਕਿ ਤੂੰ ਠੀਕ ਤੁਰਿਆ ਕਰ, ਇਹ ਤੇਰੀ ਗਲਤੀ ਹੈ, ਪਾਵੇ ਦੀ ਨਹੀਂ ਹੈ, ਮੰਜੇ ਦੀ ਗਲਤੀ ਨਹੀਂ ਹੈ। ਤਾਂ ਇੱਥੋਂ ਜਿਉਂ ਝੂਠ ਸ਼ੁਰੂ ਹੁੰਦਾ, ਜਿਉਂ ਝੂਠ ਸ਼ੁਰੂ ਹੁੰਦਾ, ਅਤੇ ਕਹਿੰਦੇ ਨੇ ਝੂਠ ਨੂੰ 100 ਵਾਰੀ ਬੋਲੀਏ ਫਿਰ ਝੂਠ ਸੱਚ ਪ੍ਰਤੀਤ ਹੋਣ ਲੱਗ ਪੈਂਦਾ। ਜਿਹੜੀ ਮੈਂ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ਾਇਦ ਫਿੱਟ ਨਾ ਪਵੇ। ਇਹ ਕਿਉਂ ਨਹੀਂ ਫਿੱਟ ਪੈਂਦੀ? ਕਿਉਂਕਿ ਅਸੀਂ ਝੂਠ ਨੂੰ 100 ਵਾਰੀ ਨਹੀਂ ਵਰਤਿਆ, ਲੱਖਾਂ ਵਾਰੀ ਵਰਤ ਚੁੱਕੇ ਹਾਂ। ਅਤੇ ਜਿਹੜੀ ਚੀਜ਼ ਨੂੰ ਵਾਰ ਵਾਰ ਵਰਤੋ ਉਹਦੇ ਝੂਠੀ ਵੀ ਸੱਚੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਅਸੀਂ ਜਿਸ ਜ਼ਿੰਦਗੀ ਨੂੰ ਜੀ ਰਹੇ ਹਾਂ ਤਕਰੀਬਨ 99% ਝੂਠ ਹੈ, ਪਰ ਇਹਨੂੰ ਦੁਹਰਾਇਆ ਹੀ ਇੰਨੀ ਵਾਰੀ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਦੁਹਰਾਉਂਦੇ ਹਾਂ, ਫਿਰ ਸਾਰੇ ਰਲ ਕੇ ਕਹਿ ਦਿੰਦੇ ਜੇ ਇੰਨੇ ਬੰਦੇ ਕੰਮ ਕਰ ਰਹੇ ਨੇ ਝੂਠ ਥੋੜ੍ਹੀ ਹੈ, ਇੰਨੇ ਆਦਮੀ ਕਰਦੇ ਕਿਉਂ, ਜੇ ਗਲਤ ਹੁੰਦਾ ਤਾਂ ਕਰਦੇ ਕਿਉਂ ਇੰਨੇ ਆਦਮੀ। ਔਰ ਨਾਲ ਸਾਡੇ ਕੋਲ ਇਹ ਵੀ ਨਤੀਜੇ ਆਉਂਦੇ ਨੇ ਸਾਹਮਣੇ ਕਿ ਸਾਰਾ ਸੰਸਾਰ ਹੀ ਦੁਖੀ ਹੈ, ਇਹ ਵੀ ਪਤਾ ਹੈ। ਤਾਂ ਉਹ ਦੁੱਖ ਦੱਸ ਰਿਹਾ ਤੁਸੀਂ ਕਿਸੇ ਗਲਤ ਰਾਹ 'ਤੇ ਜਾ ਰਹੇ ਹੋ, ਪਰ ਕੀ ਕਰੀਏ, ਸਾਰੇ ਲੋਕ ਇਸ ਰਾਹ 'ਤੇ ਜਾ ਰਹੇ ਨੇ ਅਤੇ ਸਾਰੇ ਦੁਖੀ ਨੇ। ਫਿਰ ਸਹਿਜੇ ਸਹਿਜੇ ਇਹ ਵੀ ਮੰਨਣਾ ਪੈ ਜਾਂਦਾ ਵੀ ਜੇ ਸਾਰੇ ਦੁਖੀ ਨੇ ਤਾਂ ਦੁੱਖ ਵੀ ਜੀਵਨ ਹੀ ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕ ਦੁਖੀ ਕਿਉਂ ਨੇ? ਇਹਦਾ ਮਤਲਬ ਇਹ ਕੱਢ ਲੈਂਦੇ ਦੁਖੀ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਸੰਸਾਰ ਘੁੰਮਦਾ ਰਹਿੰਦਾ ਹੈ, ਇਸ ਤਰ੍ਹਾਂ ਗੁਰੂ ਕੇ ਉਪਦੇਸ਼ ਤੋਂ ਵਾਂਝਾ ਰਹਿ ਜਾਂਦਾ ਹੈ, ਉਲਟ ਚਲਾ ਜਾਂਦਾ ਹੈ। ਤਾਂ ਸਤਿਗੁਰੂ ਕਹਿੰਦੇ ਸੁੱਖ ਦਾ ਸਾਰ, ਸੁੱਖ ਦਾ ਦਰਵਾਜ਼ਾ ਹੈ ਜੀਵਨ ਨੂੰ ਉਸੇ ਤਰ੍ਹਾਂ ਮਾਣ ਲੈਣਾ ਜਿਵੇਂ ਦਾ ਜੀਵਨ ਪਰਮਾਤਮਾ ਨੇ ਦਿੱਤਾ ਹੈ। ਔਰ ਕੋਈ ਵੀ ਕਰਮ ਕਦੇ ਕਿਸੇ ਧਾਰਮਿਕ ਬੰਦੇ ਨੂੰ ਅੱਜ ਤੱਕ ਸੁਖੀ ਨਹੀਂ ਕਰ ਸਕਿਆ, ਇੱਕੋ ਹੀ ਕਰਮ ਸੁਖੀ ਕਰ ਸਕਿਆ। ਜਪਜੀ ਸਾਹਿਬ ਦੀ ਪਹਿਲੀ ਪੌੜੀ ਕਿੰਨੇ ਕਰਮ ਗਿਣੇ, ਕਹਿੰਦੇ ਚੁੱਪ ਹੋ ਜਾਈਏ, ਇਸ਼ਨਾਨ ਕਰਕੇ ਆਈਏ ਲੱਖਾਂ ਵਾਰ, ਮੌਨ ਧਾਰਨ ਕਰ ਲਈਏ, ਬੋਲਣਾ ਨਹੀਂ। ਕਹਿੰਦੇ ਬਹੁਤ ਸਾਰੇ ਪਦਾਰਥ ਇਕੱਠੇ ਕਰੀਏ, ਇਹ ਵੀ ਕਰਕੇ ਵੇਖ ਲੈ। ਸਿਆਣਪਾਂ ਦੇ ਨਾਲ ਚੰਗੀ ਤਰ੍ਹਾਂ ਵਿਚਾਰ ਵਿਚਾਰ ਕੇ ਗ੍ਰੰਥ ਪੜ੍ਹੀਏ, ਕਿਤਾਬਾਂ ਪੜ੍ਹ ਲਈਏ, ਅਰਥ ਸਿੱਖੀਏ, ਤੋਤੇ ਹੋ ਜਾਈਏ। ਇਹ ਸਾਰੇ ਕੰਮ ਕਰਨ ਦੇ ਨਾਲ ਸਚਿਆਰ ਹੋਈਦਾ, ਪਹਿਲੀ ਪੌੜੀ ਵਿੱਚ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸੋਚੈ ਸੋਚ ਨਾ ਹੋਵੇ, ਚੁੱਪੈ ਚੁੱਪ ਨਾ ਹੋਵੇ, ਭੁੱਖਿਆ ਭੁੱਖ ਨਾ ਉਤਰੀ, ਸਹਿਜ ਸਿਆਣਪਾ ਲੱਖ ਹੋਏ। ਫਿਰ ਕੀ ਕਰੀਏ, ਕਿਵ ਸਚਿਆਰਾ ਹੋਈਏ, ਕਿਵੇਂ ਹੋਈਏ ਸ਼ੁੱਧ, ਕਿਵੇਂ ਹੋਈਏ ਸਾਫ, ਕਿਵੇਂ ਹੋਈਏ ਸਰਲ, ਕਿਵੇਂ ਹੋਈਏ ਉਸ ਤਰ੍ਹਾਂ ਦੇ ਮਨੁੱਖ ਜਿਵੇਂ ਦੇ ਮਨੁੱਖ ਸਾਨੂੰ ਬਣਾਇਆ ਗਿਆ। ਸਚਿਆਰ ਦੇ ਅਰਥ ਨੇ ਪਰਮਾਤਮਾ ਨੇ ਜਿਵੇਂ ਦਾ ਮਨੁੱਖ ਬਣਾਇਆ ਸੀ ਉਸ ਤਰ੍ਹਾਂ ਦੇ ਹੋ ਜਾਈਏ, ਹੋਰ ਸਚਿਆਰ ਦੇ ਕੋਈ ਅਰਥ ਨਹੀਂ। ਸਚਿਆਰ ਦੇ ਕੋਈ ਇਹ ਅਰਥ ਨਾ ਸੁਣਨਾ ਸਮਝਣਾ ਕਿ ਸਿਰਫ ਸੱਚ ਬੋਲਣਾ ਹੀ ਸਚਿਆਰ ਹੋਣਾ ਹੈ, ਇਹ ਤਾਂ ਸਿੱਖ ਲਿਆ ਜਾਏਗਾ। ਇਹ ਤਾਂ ਮੈਂ ਵੀ ਕਹਿ ਦਿਆਂਗਾ, ਸਿਰ ਝੁਕਾਓ ਜੀ, ਨਿਮਰਤਾ ਧਾਰਨ ਕਰੋ, ਦਿਮਾਗ ਵਿੱਚੋਂ ਆ ਰਹੀ ਹੈ ਗੱਲ। ਅਸਲ ਵਿੱਚ ਨਿਮਰਤਾ ਕੋਈ ਹੋਰ ਚੀਜ਼ ਹੈ, ਅਸਲ ਵਿੱਚ ਧਰਮ ਕੋਈ ਹੋਰ ਜ਼ਿੰਦਗੀ ਹੈ। ਇਹ ਤਾਂ ਸਾਰੇ ਕਹਿ ਦਿੰਦੇ ਨੇ ਸੱਚ ਬੋਲਣਾ ਚਾਹੀਦਾ ਹੈ, ਠੀਕ ਜਿਉਣਾ ਚਾਹੀਦਾ ਹੈ, ਧੋਖਾ ਨਹੀਂ ਦੇਣਾ ਚਾਹੀਦਾ, ਦਿਮਾਗ ਦੀ ਗੂੰਜ ਅੰਦਰ ਨਹੀਂ ਜਾਂਦਾ ਸਾਰਾ ਕੁਝ। ਕਿਵ ਸਚਿਆਰਾ ਹੋਈਐ, ਸਚਿਆਰ ਦੇ ਅਰਥ ਨੇ ਅਸੀਂ ਉਸੇ ਤਰ੍ਹਾਂ ਦੇ ਬਣੀਏ ਜਿਵੇਂ ਦੇ ਸਾਨੂੰ ਪਰਮਾਤਮਾ ਨੇ ਬਣਾਇਆ ਸੀ, ਸ਼ੁੱਧ, ਬਿਲਕੁਲ ਖਾਲਸ, ਜਿਵੇਂ ਪਹਿਲੇ ਪਹਿਲੇ ਉਹਦੇ ਵਿੱਚੋਂ ਨਿਕਲੇ ਸੀ, ਪਰਤ ਕੇ ਉਸ ਤਰ੍ਹਾਂ ਦੇ ਹੋ ਜਾਈਏ। ਕਬੀਰ ਸਾਹਿਬ ਕਹਿੰਦੇ ਜੈਸੀ ਉਪਜੀ ਪੇੜ 'ਤੇ ਜੋ ਜੈਸੀ ਨਿਭ ਹੈ ਔਰ, ਕਹਿੰਦੇ ਜਿਵੇਂ ਦੀ ਇੱਕ ਸਲੂ ਇੱਕ ਪੱਤਰ ਪੇੜ ਵਿੱਚੋਂ ਨਿਕਲਦਾ ਉੱਗਦਾ, ਜੇ ਕਿਤੇ ਉਹ ਉਸੇ ਤਰ੍ਹਾਂ ਹੀ ਰਹਿ ਜਾਏ। ਇਸ ਲਈ ਕਹਿੰਦੇ ਨੇ ਜਦੋਂ ਕੋਈ ਬ੍ਰਹਮ ਗਿਆਨੀ ਹੁੰਦਾ ਤਾਂ ਉਹ ਪਲਟ ਕੇ ਬੱਚਾ ਹੋ ਜਾਂਦਾ ਹੈ। ਜਦੋਂ ਕੋਈ ਬ੍ਰਹਮ ਗਿਆਨੀ ਬਣਦਾ ਨਾ, ਉਹ ਆਪਣੀ ਉਮਰ ਦੇ ਬੈਕ ਵਾਪਸੀ 'ਤੇ ਚਲਾ ਜਾਂਦਾ ਹੈ ਪਿਛਾਂ, ਕਿਉਂਕਿ ਜਿਉਂ ਜਿਉਂ ਉਮਰ ਵੱਧਦੀ ਤਿਉਂ ਤਿਉਂ ਸਿਆਣਪ ਵੱਧਦੀ, ਜਿਉਂ ਜਿਉਂ ਸਿਆਣਪ ਵੱਧਦੀ ਤਿਉਂ ਤਿਉਂ ਝੂਠ ਵੱਧਦਾ ਹੈ, ਤਿਉਂ ਤਿਉਂ ਪਾਪ ਵਿੱਚ ਵਾਧਾ ਹੁੰਦਾ ਹੈ, ਚੀਜ਼ਾਂ ਵੱਧ ਜਾਂਦੀਆਂ ਨੇ। ਜਿਉਂ ਜਿਉਂ ਇਹ ਆਦਮੀ ਬੁਢੇਪੇ ਵੱਲ ਜਾਂਦਾ ਹੈ, ਕੋਈ ਵਿਰਲਾ ਹੀ ਹੋਵੇਗਾ ਜਿਹੜਾ ਇਸ ਗੱਲਾਂ ਦੇ ਬੋਝ ਤੋਂ ਬਚੇ, ਨਹੀਂ ਤਾਂ ਜਿਉਂ ਜਿਉਂ ਉਮਰ ਵੱਧਦੀ ਤਿਉਂ ਤਿਉਂ ਅੰਦਰਲਾ ਇਨਸਾਨ ਗੁੰਮ ਹੁੰਦਾ ਜਾਂਦਾ ਹੈ, ਸਮਾਪਤ ਹੁੰਦਾ ਜਾਂਦਾ ਹੈ, ਨਕਲੀ ਮਨੁੱਖ ਪ੍ਰਗਟ ਹੋ ਜਾਂਦਾ, ਨਕਲੀ ਚਿਹਰੇ ਬਣਨੇ ਸ਼ੁਰੂ ਹੋ ਜਾਂਦੇ। ਤਾਂ ਕਬੀਰ ਜੀ ਕਹਿੰਦੇ ਜਿਵੇਂ ਰੁੱਖ ਨਵਾਂ ਨਵਾਂ ਉੱਗਦਾ, ਜੇ ਉਸੇ ਤਰ੍ਹਾਂ ਹੀ ਵਧੀ ਜਾਏ ਤਾਂ ਹੀਰਾ ਕਿਸ ਕਾ ਵਾਪਰਾ, ਪੁੱਜੈ ਨਾ ਰਤਨ ਕਰੋਰ, ਉਹਦੇ ਬਰਾਬਰ ਦਾ ਫਿਰ ਹੋਰ ਕੋਈ ਨਹੀਂ। ਉਹਦੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਮੁੱਲਾ ਖਜ਼ਾਨਾ ਹੈ ਉਸ ਆਦਮੀ ਕੋਲ, ਉਸ ਮਨੁੱਖ ਦੇ ਕੋਲ, ਜਿਹੜਾ ਉਸੇ ਤਰ੍ਹਾਂ ਹੀ ਰਵੇ ਜਿਵੇਂ ਦਾ ਉਸਨੂੰ ਪਰਮਾਤਮਾ ਨੇ ਪੈਦਾ ਕੀਤਾ ਸੀ। ਤਾਂ ਹੀ ਕਬੀਰ ਜੀ ਨੇ ਕਿਹਾ ਕਿ ਸੋਈ ਫਿਰਕਾ ਤੂੰ ਹੁਆ, ਜਾਂ ਕੋ ਕਹਿਤਾ ਔਰ, ਉਹਦੇ ਵਰਗੇ ਹੀ ਹੋ ਗਿਆ, ਬਿਲਕੁਲ ਪਰਮਾਤਮਾ ਵਰਗਾ ਹੀ ਜੀਵਨ ਹੋ ਗਿਆ। ਤਾਂ ਇਸ ਤਰ੍ਹਾਂ ਕਹਿੰਦੇ ਨੇ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਅਸੀਂ ਉਸ ਤਰ੍ਹਾਂ ਨਹੀਂ ਬਣਾਉਂਦੇ ਜਿਵੇਂ ਦੀ ਸਾਨੂੰ ਬਣਾਉਣੀ ਚਾਹੀਦੀ ਹੈ। ਹੋਰ ਹੋਰ ਕਰਮ ਕਰਨੇ ਆ, ਉਹਨਾਂ ਨਾਲ ਹੁੰਦਾ ਨਹੀਂ ਕੁਝ। ਕਿਵੇਂ ਸਚਿਆਰਾ ਹੋਈਏ, ਕਿਵੇਂ ਸ਼ੁੱਧ ਹੋਈਏ, ਕਿਵੇਂ ਪਵਿੱਤਰ ਹੋਈਏ, ਕਿਵੇਂ ਉਸ ਤਰ੍ਹਾਂ ਦੇ ਹੋ ਜਾਈਏ ਜਿਵੇਂ ਦਾ ਇੱਕ ਬੱਚਾ ਹੈ, ਸਾਫ ਬਿਲਕੁਲ ਸ਼ੁੱਧ। ਕਿਵ ਕੂੜਾ ਟੁੱਟੇ ਪਾਲ, ਅਤੇ ਝੂਠ ਵਿੱਚੋਂ ਕਿਵੇਂ ਨਿਕਲੇ, ਗੰਦਗੀ ਕਿਵੇਂ ਨਿਕਲ ਜਾਏ, ਪਾਪ ਕਿਵੇਂ ਨਿਕਲੇ। ਕੋਈ ਸਾਧਨ ਕੰਮ ਨਹੀਂ ਦਿੰਦਾ, ਇੱਕੋ ਹੀ ਸਾਧਨ ਕੰਮ ਦਿੰਦਾ ਕਿ ਹੁਕਮ ਰਜਹਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਅਰਥ ਕੀ ਨੇ, ਪਰਮਾਤਮਾ ਨੇ ਤੈਨੂੰ ਜਿਵੇਂ ਦਾ ਪੈਦਾ ਕੀਤਾ ਉਸੇ ਤਰ੍ਹਾਂ ਦਾ ਹੋ ਜਾ। ਜ਼ਿੰਦਗੀ ਦਾ ਸੰਗੀਤ ਉਹਨੇ ਜਿਵੇਂ ਦਾ ਤੇਰੇ ਵਿੱਚ ਫਿੱਟ ਕੀਤਾ ਉਸ ਗੀਤ ਨੂੰ ਗਾ, ਤੂੰ ਉਹਦੇ ਤੋਂ ਉਲਟ ਨਾ ਚੱਲ। ਜੋ ਤੇਰੀ ਪ੍ਰਾਲਬਧ ਹੈ ਉਹ ਪ੍ਰਾਪਤ ਕਰ ਲੈ, ਜੋ ਨਹੀਂ ਮਿਲਿਆ ਉਹ ਤੇਰਾ ਹੀ ਨਹੀਂ ਸੀ, ਉਹਦੇ ਲਈ ਤੜਫ ਨਾ, ਉਹਦੇ ਲਈ ਆਪਣੀ ਜਿੰਦ ਨੂੰ ਨਾ ਤਰਸਾ। ਜੋ ਤੇਰਾ ਸੀ ਉਹ ਤੈਨੂੰ ਦੇ ਦਿੱਤਾ ਗਿਆ ਹੈ, ਉਹਦਾ ਤੂੰ ਧੰਨਵਾਦ ਕਰ, ਥੈਂਕਸ ਕਰ। ਆ ਪਿੱਛੇ ਤੁਸੀਂ ਇੱਕ ਦਿਨ ਮਨਾਇਆ, ਪੂਰੀ ਛੁੱਟੀ ਸੀ ਕਿ ਸ਼ਾਇਦ ਉਹਦਾ ਨਾਮ ਹੋਵੇ ਗੀਵਿੰਗ ਥੈਂਕਸ ਡੇ। ਬਈ ਜੋ ਕੁਝ ਤੁਹਾਨੂੰ ਦਿੱਤਾ ਗਿਆ ਉਹਦੇ ਲਈ ਧੰਨਵਾਦ ਕਰੋ ਅੱਜ ਦਾ ਦਿਨ, ਬਾਕੀ ਕੰਮ ਛੱਡ ਕੇ। ਇਹ ਇਹਨਾਂ ਨੇ ਖੋਜਿਆ, ਪੱਛਮ ਦੇ ਲੋਕਾਂ ਨੇ। ਸਤਿਗੁਰੂ ਨੇ ਤਾਂ ਪਹਿਲਾਂ ਹੀ ਕਿਹਾ, ਦ੍ਰਿੜ ਕਰਾਇਆ ਗਿਆ। ਪਰ ਸਾਡੀ ਇੱਕ ਮੁਸੀਬਤ, ਅਸੀਂ ਧੰਨਵਾਦ ਨੂੰ ਪੜ੍ਹਿਆ ਤਾਂ ਬੜਾ ਹੈ, ਧੰਨਵਾਦ ਕਰਨਾ ਸਾਡੀ ਜ਼ਿੰਦਗੀ ਵਿੱਚੋਂ ਅਲੋਪ ਹੋ ਗਿਆ ਹੈ। ਧੰਨਵਾਦ ਅੰਦਰੋਂ ਕੀਤਾ ਨਹੀਂ ਕਦੀ, ਬਸ ਉਹਦੀ ਗੱਲ ਚੱਲਦੀ ਜੋ ਨਹੀਂ, ਜੋ ਹੈ ਤਾਂ ਉਹ ਤਾਂ ਕਦੀ ਯਾਦ ਆਏ ਨਹੀਂ। ਜੋ ਨਹੀਂ ਸਾਡੇ ਕੋਲ ਅਜੇ, ਉਹਦੀ ਤਾਂ ਵਿਚਾਰ ਚੱਲਦੀ ਰਹਿੰਦੀ, ਉਹਦੀ ਤਾਂ ਅਰਦਾਸ ਹੁੰਦੀ ਰਹਿੰਦੀ ਹੈ, ਉਹਦੇ ਵਾਸਤੇ ਤਾਂ ਅਸੀਂ ਤੜਫਦੇ ਰਹਿੰਦੇ ਹਾਂ। ਜੋ ਕੁਝ ਸਾਡੇ ਕੋਲ ਆਉਂਦਾ ਨਾਲੇ ਹੀ ਉਹ ਸਾਨੂੰ ਭੁੱਲ ਜਾਂਦਾ ਹੈ, ਉਹ ਬੇਰਸ ਹੋ ਜਾਂਦਾ, ਫਿੱਕਾ ਪੈ ਜਾਂਦਾ, ਉਹਨੂੰ ਅਸੀਂ ਦੇਖਦੇ ਨਹੀਂ। ਤਾਂ ਕਹਿੰਦੇ ਦਿੱਤੇ ਹੋਏ ਦਾ ਧੰਨਵਾਦ ਕਰਨਾ ਜ਼ਿੰਦਗੀ ਦੇ ਸੁੱਖ ਦੇ ਦਰਵਾਜ਼ੇ ਨੂੰ ਹੱਥ ਪਾਉਣ ਦੇ ਬਰਾਬਰ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਿਖਾਇਆ ਕਿ ਮਨੁੱਖ ਦਾ, ਸੰਸਾਰ ਦਾ ਮਨੁੱਖ ਜੇ ਸੁਖੀ ਹੋਣਾ ਚਾਹੁੰਦਾ ਉਹ ਇੱਛਾ ਛੋਟੀ ਕਰਕੇ ਜੀਵੇ, ਔਰ ਸੰਸਾਰ ਵਿੱਚ ਇਸ ਤਰ੍ਹਾਂ ਜੀਵਿਆ ਜਾਵੇ ਕਿ ਤੁਸੀਂ ਕਿਸੇ ਦੀ ਵਾਸ਼ਨਾ ਨੂੰ ਵੀ ਨਾ ਜਗਾ ਸਕੋ। ਤਾਂ ਹੀ ਇਹ ਸਾਦਗੀ ਦਿੱਤੀ ਸਾਨੂੰ ਗੁਰੂ ਸਾਹਿਬ ਨੇ। ਇਹ ਵੀ ਪਾਪ ਹੈ, ਵਾਸ਼ਨਾ ਗ੍ਰਸਤ ਹੋਣਾ ਵੀ ਪਾਪ ਹੈ, ਵਾਸ਼ਨਾ ਪੈਦਾ ਕਰਨ ਦੇ ਸਾਧਨ ਬਣਾਉਣੇ ਵੀ ਪਾਪ ਹੈ। ਵਾਸ਼ਨਾ ਗ੍ਰਸਤ ਕਰਨ ਦੇ ਪਹਿਰਾਵੇ ਪਾਉਣੇ ਵੀ ਪਾਪ ਹੈ, ਕਿਉਂਕਿ ਆਦਮੀ ਸਹਾਇਤਾ ਕਰ ਰਿਹਾ ਪਾਪ ਦੀ ਜ਼ਿੰਦਗੀ ਵਿੱਚ, ਉਹ ਵੀ ਅਪਰਾਧ ਹੈ। ਇਸ ਲਈ ਜਦੋਂ ਸੰਸਾਰ ਦੇ ਵਿੱਚ ਇੱਛਾਵਾਂ ਛੁੱਟੀਆਂ ਹੋ ਜਾਣਗੀਆਂ, ਮਨੁੱਖ ਵੱਡਾ ਹੋ ਜਾਏਗਾ। ਸੰਸਾਰ ਦੇ ਵਿੱਚ ਇੱਛਾਵਾਂ ਛੋਟੀਆਂ ਹੋਣਗੀਆਂ, ਇਹਦਾ ਅਰਥ ਨਕਾਰਮ ਨੈਗੇਟਿਵ ਜੀਵਨ ਨਹੀਂ ਕਿ ਤੁਸੀਂ ਕੰਮ ਨਾ ਕਰੋ, ਵਿਕਾਸ ਨਾ ਕਰੋ। ਉਹ ਤਾਂ ਕਹਿੰਦੇ ਨੇ ਕਰੋ, ਪਰ ਇੱਛਾ ਛੋਟੀ ਰੱਖ ਕੇ ਕਰੋ। ਕਿਸੇ ਦਾ ਇੱਕ ਵਚਨ ਹੈ, ਉਹ ਕਹਿੰਦੇ ਮਕਾਨ ਇਸ ਤਰ੍ਹਾਂ ਦਾ ਬਣਾ ਜਿਹਦੀ ਛੱਤ 1000 ਸਾਲ ਨਾ ਡਿੱਗੇ, ਉਹਦੇ ਵਿੱਚ ਇਸ ਤਰ੍ਹਾਂ ਰਹਿ ਜਿਵੇਂ ਇੱਕ ਰਾਤ ਗੁਜ਼ਾਰਨੀ ਹੈ। ਇਹ ਜਾਂਚ ਦੱਸੀ ਗਈ ਹੈ, ਸਾਡੇ ਛੱਤ 'ਤੇ ਜਲਦੀ ਡਿੱਗਣ ਵਾਲੇ ਨੇ, ਸਾਡੇ ਰਹਿਣ ਦੀ ਤਿਆਰੀ ਲੱਖਾਂ ਸਾਲ ਦੀ ਹੈ। ਜਿਸ ਘਰ ਵਿੱਚ, ਜਿਸ ਸਰੀਰ ਵਿੱਚ ਰਹਿ ਰਹੇ, ਉਹ ਵੀ ਤਾਂ ਰੇਤ ਦਾ ਹੀ ਹੈ, ਉਹ ਵੀ ਤਾਂ ਮਿੱਟੀ ਤੋਂ ਬਣਾਇਆ ਗਿਆ, ਉਹ ਵੀ ਤਾਂ ਕੱਚਾ ਹੈ। ਉਸ ਦੀ ਇੱਛਾ 'ਤੇ ਲੱਖਾਂ ਸਾਲ ਜਿਉਣ ਦੀ ਹੈ, ਖਾਣ ਜੀਵਨ ਕੀ ਬਹੁਤੀ ਆਸ, ਪਰ ਉਹਦੇ ਅੰਦਰ ਪਕਿਆਈ ਕੋਈ ਵੀ ਨਹੀਂ। ਹਜ਼ੂਰ ਕਹਿੰਦੇ ਨੇ ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਤੂੰ ਘਰ ਇਸ ਤਰ੍ਹਾਂ ਦਾ ਬਣਾ ਜਿਹਦੀ ਕਦੀ ਸਮਾਪਤੀ ਨਹੀਂ ਹੁੰਦੀ। ਤਾਂ ਇਹ ਜਿਹੜਾ ਸ਼ਬਦ ਹੈ ਸਤਿਗੁਰੂ ਕਹਿ ਰਹੇ ਨੇ, ਅੱਜ ਦਾ ਸ਼ਬਦ ਜੋ ਹੁਕਮਨਾਮਾ ਵੀ ਇਹਦੇ ਨਾਲ ਸੰਬੰਧਿਤ ਹੀ ਆਇਆ, ਪ੍ਰਭੂ ਦੇ ਪਿਆਰਿਆਂ ਦੀ ਵਡਿਆਈ ਬਹੁਤ ਵੱਡੀ ਹੈ, ਕਿਉਂਕਿ ਉਹ ਕਦੀ ਵਡਿਆਈ ਵਾਸਤੇ ਉਪਰਾਲਾ ਨਹੀਂ ਕਰਦੇ। ਮਾਇਆ ਦੇ ਅਰਥ ਹੀ ਇਹ ਨੇ, ਜੇ ਚਾਹੀਦੀ ਤਾਂ ਤਿਆਗੋ, ਪਿੱਛੇ ਤੁਰੇਗੀ ਛਾਂ ਵਰਗੀ ਹੈ, ਜੇ ਪਿੱਛੇ ਦੌੜੋਗੇ ਤਾਂ ਨਿਕਲ ਜਾਏਗੀ। ਇਸ ਲਈ ਇਹਨੂੰ ਮਾਇਆ ਛਾਇਆ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਛਾਇਆ ਦੇ ਅਰਥ ਨੇ, ਜੇ ਤੁਸੀਂ ਇਹਨੂੰ ਛੱਡ ਕੇ ਦੂਜੇ ਪਾਸੇ ਤੁਰੋ ਤਾਂ ਤੁਹਾਡੇ ਪਿੱਛੇ, ਜੇ ਤੁਸੀਂ ਇਹਨੂੰ ਫੜੋ ਤਾਂ ਤੁਹਾਡੇ ਅੱਗੇ ਨਿਕਲ ਜਾਏਗੀ। ਤਾਂ ਜਿਨ੍ਹਾਂ ਨੇ ਵਡਿਆਈ ਨੂੰ ਚਾਹਿਆ ਹੀ ਨਹੀਂ, ਵਡਿਆਈ ਉਹਨਾਂ ਨੂੰ ਘੇਰ ਕੇ ਖੜੀ ਹੋ ਗਈ। ਜਦੋਂ ਇਸ ਤਰ੍ਹਾਂ ਦੀ ਵਡਿਆਈ ਹੋਈ, ਫਿਰ ਉਹਨਾਂ ਦੀ ਨਿੰਦਿਆ ਵੀ ਹੋਈ। ਉਸੇ ਸੰਬੰਧ ਵਿੱਚ ਬਾਹਰਲਾ ਹੁਕਮਨਾਮਾ ਹੈ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਇਹ ਇਸ ਤਰ੍ਹਾਂ ਦੀ ਦਸ਼ਾ ਸਤਿਗੁਰੂ ਨੇ ਕਹੀ। ਅੱਜ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ, ਤਿੰਨੀ ਅੰਤਰ ਹਰ ਆਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਪਰਮਾਤਮਾ ਜਿਨ੍ਹਾਂ ਦੇ ਮਸਤਕ ਥੋੜ੍ਹੇ ਜਿਹੇ ਵੀ ਸਾਫ਼ ਵਿੰਦਾ, ਤਾਂ ਨਾਲ ਹੀ ਬੜੀ ਕਾਹਲੀ ਨਾਲ ਉਹਨਾਂ ਦੇ ਮੱਥੇ 'ਤੇ ਭਗਤੀ ਦਾ ਲੇਖ ਲਿਖ ਦਿੰਦਾ ਹੈ। ਬਸ ਮਸਤਕ ਦੀ ਫੱਟੀ ਜਿਨ੍ਹਾਂ ਨੇ ਥੋੜ੍ਹੀ ਜਿਹੀ ਸਾਫ਼ ਕੀਤੀ ਹੈ, ਬਾਕੀਆਂ ਦੇ 'ਤੇ ਲਿਖੇ ਕੀ। ਇਹਦੇ ਅਰਥ ਇਹ ਨਾ ਕੱਢਣਾ ਕਿ ਪਰਮਾਤਮਾ ਕੁਝ ਲੋਕਾਂ ਦੇ ਮੱਥੇ 'ਤੇ ਭਗਤੀ ਲਿਖਦਾ ਹੈ, ਬਾਕੀਆਂ ਨੂੰ ਛੱਡ ਦਿੰਦਾ ਕਿ ਤੁਸੀਂ ਨਹੀਂ, ਤੁਸੀਂ ਯੋਗ ਨਹੀਂ ਹੋ। ਇਸ ਤਰ੍ਹਾਂ ਨਹੀਂ ਹੈ। ਉਹ ਤਾਂ ਇੱਕ ਇੱਕ ਦੇ ਮੱਥੇ ਦੇ ਅੱਗੇ ਕਲਮ ਲੈ ਕੇ ਦਿਨ ਰਾਤ ਬੈਠਾ ਰਹਿੰਦਾ ਬਈ ਕਦੋਂ ਇਹਦੀ ਸਲੇਟ ਪੂੰਜੀ ਜਾਏ, ਕਦੋਂ ਇਹਦੇ ਮਸਤਕ ਤੋਂ ਸੰਸਾਰ ਦੇ ਜੰਜਾਲ ਅਤੇ ਖਿਆਲ ਉਤਰਨ, ਮੈਂ ਲਿਖਾਂ ਇਹਦੇ ਮੱਥੇ 'ਤੇ ਆਪਣਾ ਨਾਮ। ਪਰ ਇਹ ਕਿਉਂ ਖਾਲੀ ਕਰੇ? ਇਹਨੂੰ ਤਾਂ ਨੀਂਦ ਨਹੀਂ ਆਉਂਦੀ ਜਿੰਨਾ ਚਿਰ, ਇਹਦੀ ਤਾਂ ਨੀਂਦ ਵੀ ਖਿਆਲਾਂ ਵਿੱਚ ਡੁੱਬੀ ਹੋਈ ਹੈ, ਉਹ ਵੀ ਸੁਪਨਿਆਂ ਨਾਲ ਸੰਬੰਧਿਤ। ਨੀਂਦ ਵੀ ਖਾਲੀ ਨਹੀਂ, ਜਾਗਣਾ ਅਤੇ ਖਾਲੀ ਹੋਣਾ ਬੜੀ ਦੂਰ ਦੀ ਗੱਲ ਹੈ। ਖਿਆਲਾਂ ਵਿੱਚ ਜਿਉਂਦਾ ਮਨੁੱਖ, ਵਿਚਾਰਾਂ ਵਿੱਚ ਹੈ, ਵਿਚਾਰ ਜੀਵਨ ਨਹੀਂ ਹੈ। ਪਰਮਾਤਮਾ ਕਿਵੇਂ ਮੱਥੇ 'ਤੇ ਲਿਖੇ, ਉਸ ਫੱਟੀ 'ਤੇ ਕਿਵੇਂ ਲਿਖਿਆ ਜਾਏ ਜੋ ਪਹਿਲਾਂ ਹੀ ਕਾਲੀ ਹੈ? ਉਹਦੇ ਵਾਸਤੇ ਤਾਂ ਵਿਰੋਧੀ ਚਾਹੀਦਾ, ਸਫੈਦ ਚਾਹੀਦਾ ਕਾਗਜ਼। ਤਾਂ ਜਿੱਥੇ ਤੁਸੀਂ ਬੈਠੇ ਹੋ, ਇਸ ਥਾਂ 'ਤੇ ਮਸਤਕ ਦੀਆਂ ਫੱਟੀਆਂ ਸਾਫ਼ ਕੀਤੀਆਂ ਜਾਂਦੀਆਂ ਨੇ, ਵਿਚਾਰ ਧੋਤੇ ਜਾਂਦੇ ਨੇ, ਮਸਤਕ ਧੋਤੇ ਜਾਂਦੇ ਨੇ। ਮੱਥਾ ਟੇਕੀਦਾ ਹੀ ਤਾਂ ਵੀ ਕਿਤੇ ਸਾਡੇ ਵਿਚਾਰ ਪੂੰਝੇ ਜਾਣ, ਖਾਲੀ ਹੋਵੇ ਸਾਡਾ ਫੱਟੀ ਮਸਤਕ ਦੀ। ਤਾਂ ਰੋਜ਼ ਰੋਜ਼ ਸਿੱਖ ਤਾਂ ਹੀ ਮੱਥਾ ਟੇਕਦਾ ਕਿਤੇ ਮੱਥੇ ਦੀ ਫੱਟੀ ਜੋ ਹੈ ਸਾਫ਼ ਹੋ ਜਾਏ। ਬਸ ਗੁਰੂ 'ਤੇ ਕਲਮ ਲੈ ਕੇ ਰੋਜ਼ ਉਡੀਕਦਾ, ਪਰ ਕਦੀ ਕਦੀ ਕੋਈ ਮਸਤਕ ਉਹਨੂੰ ਮਿਲਦਾ ਜਿਹਦੇ ਉੱਤੇ ਉਹ ਆਪਣੀ ਖਬਰ ਉਕਰ ਸਕੇ, ਕਹਿ ਸਕੇ, ਦੱਸ ਸਕੇ, ਆਪਣਾ ਨਾਮ ਲਿਖ ਸਕੇ। ਨਹੀਂ ਤਾਂ ਫੱਟੀਆਂ 'ਤੇ ਬਸ ਭਰਪੂਰ ਹੀ ਨੇ, ਕਿੱਥੇ ਲਿਖੇਗਾ? ਲਿਖ ਵੀ ਦਏ ਤਾਂ ਦਿਸੇਗਾ ਨਹੀਂ, ਕਿਵੇਂ ਲਿਖੇਗਾ? ਇਸ ਲਈ ਕਹਿ ਰਹੇ ਨੇ, ਤਿੰਨੀ ਅੰਤਰ ਹਰ ਅਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਭਗਤੀ ਦਾ ਲੇਖ ਜਿਨ੍ਹਾਂ ਦੇ ਮਸਤਕ ਨੂੰ ਵੇਖ ਕੇ, ਜਿਨ੍ਹਾਂ ਨੇ ਬੰਦਗੀ ਸੇਵਾ ਕੀਤੀ, ਇੱਕ ਦਿਨ ਸਾਫ਼ ਹੋ ਗਿਆ, ਪਰਮਾਤਮਾ ਨੇ ਬੰਦਗੀ ਦਾ ਲੇਖ ਲਿਖ ਦਿੱਤਾ। ਫਿਰ ਕਹਿੰਦੇ, ਤਿੰਨ ਕੀ ਬਖੀਲੀ ਕੋਈ ਕਿਆ ਕਰੇ। ਬਖੀਲੀ ਦਾ ਅਰਥ ਈਰਖਾ। ਜੇ ਕੋਈ ਮਨੁੱਖ ਉਹਨਾਂ ਦੀ ਬਖੀਲੀ, ਉਹਨਾਂ ਦੀ ਈਰਖਾ ਕਰੇ ਵੀ, ਤਾਂ ਉਹਨਾਂ ਨੂੰ ਕੀ ਫਰਕ ਪੈਂਦਾ ਹੈ? ਉਹਨਾਂ ਤੱਕ ਕਿਸੇ ਦੀ ਪਹੁੰਚ ਹੀ ਨਹੀਂ ਹੈ। ਕਿਉਂਕਿ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਪਰਮਾਤਮਾ ਤੇ ਉਹਨਾਂ ਦੇ ਇਸ ਤਰ੍ਹਾਂ ਨਾਲ ਖੜਾ ਹੈ। ਭਾਵੇਂ ਇਹ ਸ਼ਬਦ ਛੋਟਾ ਪਰ ਪਹਿਰੇਦਾਰ ਹੈ। ਤੁਸੀਂ ਵੇਖਿਆ ਹੋਣਾ ਨਾ ਚੌਂਕੀਦਾਰ, ਚੌਂਕੀਦਾਰ ਵੈਸੇ ਸ਼ਬਦ ਬੜਾ ਛੋਟਾ ਮੰਨਿਆ ਗਿਆ। ਅਸੀਂ ਚੌਂਕੀਦਾਰ ਬਣਨ ਨੂੰ ਤਿਆਰ ਨਹੀਂ ਹਾਂ। ਪਿੰਡ ਵਿੱਚ ਪੁੱਛੋ ਚੌਂਕੀਦਾਰ ਲਾਉਣਾ, ਕਿਸ ਨੂੰ ਲਾਈਏ? ਵੱਡੀਆਂ ਜਾਤਾਂ ਵਾਲੇ ਨਾ ਕਰ ਦੇਣਗੇ। ਚੌਂਕੀਦਾਰ ਤੇ ਤੁਸੀਂ ਜਾਓ ਕਿਸੇ ਨੀਵੀਂ ਜਾਤ ਵਾਲੇ ਨੂੰ ਦਿਓ ਚੌਂਕੀਦਾਰਾ। ਚੌਂਕੀਦਾਰ ਦਾ ਮਤਲਬ ਪਹਿਰੇਦਾਰ, ਉਹ ਚੌਂਕੀ ਦਿੰਦਾ, ਚੌਂਕਦਾ ਰਹਿੰਦਾ, ਆਵਾਜ਼ ਦਿੰਦਾ ਵੀ ਜਾਗਦੇ ਰਹੋ। ਪਰ ਪਰਮਾਤਮਾ ਇਸ ਡਿਊਟੀ ਨੂੰ ਕਬੂਲਦਾ ਹੈ। ਜਦੋਂ ਕੋਈ ਉਹਦੇ ਚਰਨਾਂ ਨਾਲ ਪਿਆਰ ਕਰਦਾ, ਉਹ ਕਹਿੰਦਾ ਮੈਂ ਤੇਰੀ ਚੌਂਕੀ, ਤੇਰਾ ਚੌਂਕੀਦਾਰਾ ਕਰਾਂਗਾ, ਤੇਰਾ ਪਹਿਰਾ ਕਰਾਂਗਾ। ਆ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਕਿ ਚੌਂਕੀ ਚੌਗਿਰਦ ਹਮਾਰੇ, ਉਹ ਚੌਂਕੀਦਾਰ ਬਣ ਜਾਂਦਾ, ਉਹਨਾਂ ਦਾ ਪਹਿਰੇਦਾਰ ਹੁੰਦਾ। ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਇਸ ਲਈ ਕਹਿੰਦੇ ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ, ਧਿਆਨ ਵਿੱਚ ਆਪਣੇ ਵਿੱਚ ਵਾਹਿਗੁਰੂ ਦਾ ਨਾਮ ਲਿਆ, ਧਿਆਨ ਵਿੱਚ ਲਿਆ, ਹਰ ਜਨਮ ਜਨਮ ਕੇ ਉਹ ਨਾਮ ਜਿਹੜਾ ਤੇਰੇ ਮਨ ਵਿੱਚ ਟਿਕ ਗਿਆ, ਕਈਆਂ ਜਨਮਾਂ ਦੇ ਸਭ ਦੁੱਖ ਨਿਵਾਰਨ ਹਾਰਾ, ਕਈਆਂ ਜਨਮਾਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਹੈ, ਦੂਰ ਕਰਨ ਵਾਲਾ ਹੈ। ਤੁਰ ਭਗਤ ਜਨਾਂ ਕੋ ਬਖਸ਼ਿਆ, ਇਹ ਸਾਰੀ ਦਾਤ ਫਿਰ ਬਖਸ਼ਿਸ਼ ਦੁਆਰਾ ਮਿਲਦੀ ਹੈ, ਬਖਸ਼ਿਆ ਜਾਂਦਾ ਹੈ, ਕਿਰਪਾ ਕੀਤੀ ਜਾਂਦੀ ਹੈ, ਰਹਿਮਤ ਕੀਤੀ ਜਾਂਦੀ ਹੈ। ਹਰ ਅੰਮ੍ਰਿਤ ਭਗਤ ਭੰਡਾਰਾ, ਭੰਡਾਰ, ਭੰਡਾਰ ਦਾ ਅਰਥ ਬੜੇ ਬੜੇ ਵੱਡੇ ਢੇਰ, ਇੰਨੀ ਬਖਸ਼ਿਸ਼। ਕਹਿੰਦੇ ਜਦੋਂ ਕਿਸੇ ਦੇ ਕੋਲ ਇਹ ਬਖਸ਼ਿਸ਼ ਪਰਮਾਤਮਾ ਦੀ ਤਰੁੱਠਤਾ ਆਉਂਦੀ ਹੈ, ਕਿਰਪਾ ਆਉਂਦੀ ਹੈ, ਉਸ ਨੂੰ ਇਹ ਨਹੀਂ ਪਤਾ ਲੱਗਦਾ ਇਹਨੂੰ ਵੰਡਾ ਕਿਵੇਂ, ਚੌਹਾਂ ਪਾਸਿਓਂ ਵਰਖਾ ਹੀ ਵਰਖਾ ਮੋਲੇ ਤਾਰ, ਕਿਸ ਨੂੰ ਦਿਆਂ, ਕਿਸ ਨੂੰ ਛੱਡਾਂ, ਭੰਡਾਰ ਭਰੇ ਹੋਏ ਨੇ, ਖਜ਼ਾਨਾ ਖਤਮ ਹੀ ਨਹੀਂ ਹੁੰਦਾ। ਉਹ ਭੰਡਾਰ ਕਹਿੰਦੇ ਧੁਰ ਭਗਤ ਜਨਾਂ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋਨ ਕੀ ਰੀਸ ਕਰੇ। ਕਈ ਵਾਰੀ ਕੋਈ ਮੂਰਖ ਉਹਨਾਂ ਦੀ ਰੀਸ ਕਰਨ ਲੱਗ ਪੈਂਦੇ ਨੇ, ਉਹਨਾਂ ਵਰਗਾ ਬੋਲਚਾਲ ਕਰ ਲੈਂਦੇ ਨੇ, ਉਹਨਾਂ ਵਰਗੇ ਕੱਪੜੇ ਪਾ ਲੈਂਦੇ ਨੇ। ਉਹ ਮੂਰਖ ਜਿਹੜੇ ਰੀਸ ਵਿੱਚ ਨੇ, ਇਸ ਲਈ ਕਹਿੰਦੇ ਚੰਗੇ ਮਨੁੱਖਾਂ ਦੀ ਰੀਸ ਬਾਹਰੋਂ ਨਹੀਂ ਅੰਦਰਲੀ ਕਰਨੀ ਚਾਹੀਦੀ। ਚੰਗੇ ਮਨੁੱਖਾਂ ਦੀ ਰੀਸ ਬਾਹਰੋਂ ਨਹੀਂ ਅੰਦਰੋਂ ਕਰੋ। ਅੰਦਰ ਦਾ ਮਤਲਬ ਜੋ ਕੁਝ ਉਹਨਾਂ ਕਮਾਇਆ ਉਹਨੂੰ ਕਮਾਓ, ਤੁਸੀਂ ਆਪਣੇ ਆਪ ਉਸ ਤਰ੍ਹਾਂ ਦੇ ਹੋ ਜਾਓਗੇ। ਪਰ ਜੇ ਇਕੱਲੀ ਪੱਗ ਹੀ ਉਸ ਤਰ੍ਹਾਂ ਬੰਨਣ ਦਾ ਯਤਨ ਕੀਤਾ ਫਿਰ ਨਹੀਂ ਹੋਏਗਾ। ਤਿਸ ਹਲਤ ਪਲਤ ਮੁਕਾਰਾ, ਕਹਿੰਦੇ ਉਹਨਾਂ ਦੀ ਬਰਾਬਰਤਾ ਜੋ ਕਰੇ ਉਹਦਾ ਲੋਕ ਪਰਲੋਕ ਵਿੱਚ ਮੂੰਹ ਵੀ ਕਾਲਾ ਹੋਇਆ। ਸੇ ਭਗਤ ਸੇ ਸੇਵਕਾਂ ਜਿਨ੍ਹਾਂ ਹਰ ਹਰ ਨਾਮ ਪਿਆਰਾ, ਭਗਤ ਤੇ ਦਿਨ ਰਾਤ ਉਹਨਾਂ ਦੀ ਇੱਛਾ ਹੀ ਹੋਰ ਕੋਈ ਨਹੀਂ, ਸਿਰਫ ਪਿਆਰ ਹੈ, ਪ੍ਰੇਮ ਪਰਮਾਤਮਾ ਦੇ ਪਿਆਰ ਵਿੱਚ ਜਿਉਣਾ, ਤਿੰਨ ਕੀ ਸੇਵਾ ਤੇ ਹਰ ਪਾਈ ਹੈ। ਇਹ ਬੜਾ ਸੌਖਾ ਤਰੀਕਾ ਹੈ, ਸਿੱਧਾ ਨਹੀਂ ਪਰਮਾਤਮਾ ਵਸ ਵਿੱਚ ਆਉਂਦਾ। ਬੜੀ ਸੋਹਣੀ ਜੁਗਤ ਦੇ ਦਿੱਤੀ, ਸਾਧ ਸੰਗਤ ਦੀ ਸੇਵਾ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ। ਕੋਈ ਧਰਮ ਦੀ ਸਮਝ ਨਹੀਂ ਆਏਗੀ ਜਿੰਨਾ ਚਿਰ ਤੁਸੀਂ ਧਰਮੀ ਮਨੁੱਖਾਂ ਦੀ ਸੰਗਤ ਨਾ ਕੀਤੀ। ਉਹ ਕੋਈ ਪਰਮਾਤਮਾ ਦਾ ਵਿਸ਼ਾ ਕਿਸੇ ਇਹ ਕੰਪਿਊਟਰ ਵਿੱਚ ਬੰਦ ਨਹੀਂ ਹੈ, ਉਹ ਕੋਈ ਵਿੱਦਿਆ ਨਹੀਂ ਸੰਸਾਰ ਦੀ ਕਿ ਜਿਹਨੂੰ ਕਾਗਜ਼ 'ਤੇ ਲਿਖ ਕੇ, ਜਿਸ ਨੂੰ ਕੰਪਿਊਟਰ 'ਤੇ ਜਾਂ ਤੁਸੀਂ ਬੋਰਡ 'ਤੇ ਸਮਝਾ ਸਕੋ। ਹਾਂ, ਥੋੜ੍ਹੀਆਂ ਜਿਹੀਆਂ ਚੀਜ਼ਾਂ ਸਮਝਾਈਆਂ ਜਾ ਸਕਦੀਆਂ ਨੇ, ਇਹਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ, ਕੁਝ ਸਮਝਿਆ ਜਾ ਸਕਦਾ ਹੈ। ਉਹ ਵੀ ਤਾਂ ਸਮਝਾਈ ਦਾ ਕਿ ਪਤਾ ਲੱਗ ਜਾਏ ਵੀ ਸਮਝਣ ਨਾਲ ਕੋਈ ਨਹੀਂ ਹੱਥ ਵਿੱਚ ਆਉਣਾ, ਉਹ ਸਿਰਫ ਇੰਨਾ ਕੁਝ ਸਮਝਾਇਆ ਜਾਂਦਾ। ਉਹ ਜੋ ਕੁਝ ਸਮਝਾਇਆ ਜਾਂਦਾ ਉਹ ਸਿਰਫ ਇਹ ਸਮਝਾਇਆ ਜਾਂਦਾ ਕਿ ਸਮਝ 'ਤੇ ਭਰੋਸਾ ਨਾ ਕਰਨਾ, ਸਮਝ ਨੂੰ ਛੱਡ ਕੇ ਗੁਰੂ ਦਾ ਪੱਲਾ ਫੜਨ ਦਾ ਯਤਨ ਕਰਨਾ, ਪਿੱਛੇ ਤੁਰਨਾ। ਨਹੀਂ ਰਸਤੇ ਦਾ ਪਤਾ ਲੱਗਦਾ ਆਪਣੇ ਆਪ, ਪਿੱਛੇ ਤੁਰਨਾ ਪੈਂਦਾ ਹੈ। ਆ ਇੱਕ ਸ਼ਬਦ ਆਉਂਦਾ ਹੈ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਇੱਕ ਸਿੱਖ ਅਰਦਾਸ ਕਰਦਾ ਉਹ ਕਿਹੜੀ ਗਲੀ ਹੈ ਜਿਹਦੀ ਜਿਹੜੀ ਗਲੀ ਦਾ ਰਸਤਾ ਉਸ ਸੁੰਦਰ ਪਰਮਾਤਮਾ ਦੇ ਘਰ ਵੱਲ ਜਾਂਦਾ। ਫਿਰ ਅੱਗੇ ਬਚਨ ਆਉਂਦਾ, ਹਰ ਕੇ ਸੰਤ ਬਤਾਵੋ ਮਾਰਗ, ਜਿਹੜੇ ਤੁਸੀਂ ਉਹਦੇ ਘਰ ਤੱਕ ਗਏ ਹੋ ਮੈਨੂੰ ਉਹਦਾ ਰਾਹ ਦੱਸੋ। ਇਹਦੇ ਵਿੱਚ ਵਿਸ਼ਰਾਮ ਹੈ, ਇਹਦੇ ਵਿੱਚ ਸਾਈਲੈਂਟ ਹੈ। ਅੱਗੇ ਆਉਂਦਾ, ਹਮ ਪੀਛੇ ਲਾਗ ਚਲੀ, ਵਿੱਚ ਚੁੱਪ ਹੈ। ਉਸ ਚੁੱਪ ਦੇ ਵਿੱਚ ਇੱਕ ਫਿਕਰਾ ਹੈ। ਜਦੋਂ ਪ੍ਰਭੂ ਦੇ ਪਿਆਰਿਆਂ ਨੂੰ ਕਿਹਾ ਕਿ ਹਰ ਕੇ ਸੰਤ ਬਤਾਵੋ ਮਾਰਗ, ਉਹ ਚੁੱਪ ਕਰ ਗਏ। ਪੁੱਛਣ ਵਾਲੇ ਨੇ ਕਿਹਾ ਤੁਹਾਨੂੰ ਆਉਂਦਾ ਨਹੀਂ ਰਾਹ? ਕਹਿਣ ਲੱਗੇ ਇਹ ਕਹਿਣਾ ਵੀ ਗਲਤ ਹੋ ਜਾਏਗਾ ਵੀ ਸਾਨੂੰ ਰਾਹ ਆਉਂਦਾ, ਇਹ ਵੀ ਗਲਤ ਹੋ ਜਾਏਗਾ, ਗਲਤੀ ਹੋ ਜਾਏਗੀ ਜੇ ਕਹਿ ਦਿੱਤਾ ਸਾਨੂੰ ਰਾਹ ਆਉਂਦਾ। ਜਿਹੜੇ ਕਹਿੰਦੇ ਨੇ ਸਾਨੂੰ ਰਾਹ ਆਉਂਦਾ ਉਹਨਾਂ ਨੂੰ ਕੋਈ ਵੀ ਰਾਹ ਨਹੀਂ ਜੇ ਆਉਂਦਾ, ਇਹ ਮੈਨੂੰ ਭਰਮ ਵਿੱਚ ਪੈ ਜਾਣਾ। ਜਿਹਨੂੰ ਰਾਹ ਆਉਂਦਾ ਉਹ ਕਦੀ ਨਹੀਂ ਕਹੇਗਾ ਮੈਨੂੰ ਰਾਹ ਆਉਂਦਾ, ਜੋ ਕਹਿੰਦਾ ਉਹ ਰਾਹ ਦਿਖਾ ਦੇਵਾਂਗੇ, ਬਸ ਉਹਨਾਂ ਨੂੰ ਥੋੜ੍ਹਾ ਜਿਹਾ ਦੂਰੋਂ ਨਮਸਕਾਰ ਕਰ ਦੇਣੀ। ਉਹ ਚੁੱਪ ਕਰ ਗਿਆ ਜਦੋਂ ਪੁੱਛਿਆ ਹਰ ਕੇ ਸੰਤ ਬਤਾਵੋ ਮਾਰਗ, ਚੁੱਪ ਕਰ ਗਏ। ਪੁੱਛਣ ਵਾਲੇ ਨੇ ਕਿਹਾ ਵੀ ਤੁਹਾਨੂੰ ਰਾਹ ਨਹੀਂ ਆਉਂਦਾ? ਹੁਣ ਜੇ ਤਾਂ ਕਹਿੰਦੇ ਨਹੀਂ ਆਉਂਦਾ ਤਾਂ ਵੀ ਝੂਠ ਹੈ, ਜੇ ਕਹਿੰਦੇ ਨੇ ਆਉਂਦਾ ਤਾਂ ਹੰਕਾਰ ਹੈ। ਦੋ ਹੀ ਚੀਜ਼ਾਂ ਨੇ, ਇਸ ਲਈ ਉੱਠ ਕੇ ਖਲੋ ਗਏ, ਤੁਰ ਪਏ ਉਸ ਗਲੀ ਵਿੱਚ ਅਤੇ ਥੋੜ੍ਹਾ ਜਿਹਾ ਇਸ਼ਾਰਾ ਕਰ ਦਿੱਤਾ ਵੀ ਪਿੱਛੇ ਪਿੱਛੇ ਆ ਜਾ। ਹਮ ਪਿੱਛੇ ਲਾਗ ਚਲੀ, ਕਿਉਂਕਿ ਕੁਝ ਰਾਹ ਇਸ ਤਰ੍ਹਾਂ ਦੇ ਨੇ ਜੋ ਸਮਝਾਉਣ ਨਾਲ ਨਹੀਂ ਦੱਸੇ ਜਾਂਦੇ, ਉਹ ਨਾਲ ਤੁਰਨਾ ਪੈਂਦਾ। ਕਈ ਵਾਰੀ ਅਸੀਂ ਕਿਸੇ ਮੁਹੱਲੇ ਵਿੱਚ ਜਾਣਾ ਹੋਵੇ, ਕੋਈ ਰਾਹ ਵਿੱਚ ਸੱਜਣ ਮਿਲੇ ਨਾ, ਰਾਹ ਹੋਵੇ ਔਖਾ ਐਡਰੈਸ, ਉਹਨੂੰ ਗੱਡੀ ਖੜ੍ਹੀ ਕਰਕੇ ਪੁੱਛ ਲਈਏ ਵੀ ਫਲਾਣਾ ਘਰ ਕਿੱਥੇ ਹੈ, ਉਹ ਪਹਿਲਾਂ ਤਾਂ ਥੋੜ੍ਹਾ ਜਿਹਾ ਸੋਚੇਗਾ ਵੀ ਇੱਧਰ ਜਾਣਾ ਇੱਧਰ, ਫਿਰ ਉਹ ਸਮਝ ਜਾਂਦਾ ਵੀ ਉਲਝਣ ਵਾਲਾ ਰਸਤਾ, ਇਹਨੂੰ ਪਤਾ ਕੋਈ ਨਹੀਂ ਲੱਗਣਾ। ਉਹ ਕਹਿੰਦਾ ਤੂੰ ਮੈਨੂੰ ਨਾਲ ਬਿਠਾ ਚੱਲ, ਮੈਂ ਤੈਨੂੰ ਛੱਡ ਕੇ ਆਉਂਦਾ, ਨਹੀਂ ਉਹਦਾ ਪਤਾ ਲੱਗਦਾ। ਪ੍ਰਭੂ ਦੇ ਰਸਤੇ ਦਾ ਕੋਈ ਪਤਾ ਨਹੀਂ ਹੈ, ਇਸ ਕਰਕੇ ਇਹ ਨਾਲ ਹੀ ਤੁਰਨਾ ਪੈਂਦਾ ਹੈ। ਇਹ ਕਾਫਲਾ ਹੈ, ਇਹਦੇ ਕੋਈ ਨਿਸ਼ਾਨ ਨਹੀਂ ਲੱਗਦੇ, ਇਹਦੇ ਕੋਈ ਮੀਲ ਪੱਥਰ ਨਹੀਂ ਲਿਖੇ ਜਾਂਦੇ, ਕੋਈ ਨਕਸ਼ੇ ਨਹੀਂ ਬਣਦੇ, ਕੋਈ ਮੈਪ ਨਹੀਂ ਬਣਦੇ। ਤਾਂ ਉਹਨਾਂ ਦੀ ਕਹਿਣ ਲੱਗੇ, ਤਿੰਨ ਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਕਹਿ ਪਵੇ ਇਸ਼ਾਰਾ। ਜੇ ਕੋਈ ਉਹਨਾਂ ਦੀ ਨਿੰਦਾ ਕਰੇ ਤਾਂ ਥੋੜ੍ਹੇ ਸਮੇਂ ਬਾਅਦ ਉਹਦੇ ਸਿਰ ਵਿੱਚ ਇਸ਼ਾਰ ਸੁਆਹ ਪੈ ਜਾਂਦੀ ਹੈ। ਹੁਣ ਨਾਲ ਨਾਲ ਇਹ ਵੀ ਸੁਚੇਤ ਕਰ ਰਹੇ ਨੇ ਵੀ ਇਹਨਾਂ ਚੀਜ਼ਾਂ ਦਾ ਲਾਭ ਲੈ ਕੇ ਕੁਝ ਲੋਕ ਭੇਖੀ ਵੀ ਹੋਣਗੇ। ਸੰਤਾਂ ਦੀ ਜਦੋਂ ਵਡਿਆਈ ਆਈ, ਕੁਦਰਤੀ ਹੈ, ਸੰਸਾਰ ਵਿੱਚ ਜਿੱਥੇ ਓਰਿਜਨਲ ਰਿਹਾ ਹੈ ਉੱਥੇ ਡੁਪਲੀਕੇਟ ਨਾਲ ਚੱਲਿਆ, ਸਗੋਂ ਜ਼ਿਆਦਾ ਚੱਲਿਆ। ਪਰ ਇਹ ਕਦੀ ਨਹੀਂ ਹੋ ਸਕਦਾ ਵੀ ਜੇ ਅਸਲੀ, ਜੇ ਨਕਲੀ ਹੈ ਤਾਂ ਅਸਲ ਨਾ ਹੋਵੇ। ਨਕਲ ਤਾਂ ਆਉਂਦੀ ਬਾਅਦ ਵਿੱਚ ਨਾ। ਹੁਣ ਨਾਲੇ ਤਾਂ ਅਸੀਂ ਇੱਕ ਪਾਸੇ ਕਹੀ ਜਾਂਦੇ ਹਾਂ ਨਕਲੀ ਸੰਤ ਹੁੰਦੇ ਨੇ, ਜਦੋਂ ਨਕਲ ਸ਼ਬਦ ਆਉਂਦਾ ਅਸਲ ਨਾਲ ਜ਼ਰੂਰ ਹੈ, ਕਿਉਂਕਿ ਨਕਲ ਹੁੰਦੀ ਕਿਹਦੇ ਤੋਂ ਹੈ? ਫੋਟੋ ਕਾਪੀ ਕਿੱਥੋਂ ਕਰਾਓਗੇ? ਕਿਸੇ ਡਾਕੂਮੈਂਟ ਦੀ, ਕਿਸੇ ਕਾਗਜ਼ ਦੀ ਨਕਲ ਕਢਾਉਣੀ ਹੈ, ਫੋਟੋ ਕਾਪੀ ਕਰਾਉਣੀ ਹੈ, ਅਤੇ ਉਹਦੀ ਅਸਲ ਪਹਿਲਾਂ ਹੈ ਤਾਂ ਹੀ ਨਕਲ ਹੋਵੇਗੀ ਨਾ। ਜੇ ਕੋਈ ਨਕਲੀ ਹੈ ਇਹਦਾ ਮਤਲਬ ਅਸਲੀ ਸੀ ਤਾਂ ਨਕਲੀ ਆਇਆ, ਉਹਨੇ ਰੀਸ ਕੀਤੀ ਹੈ। ਇਹ ਤਾਂ ਸ਼ੁਰੂ ਤੋਂ ਰਿਹਾ ਸੰਸਾਰ ਵਿੱਚ, ਅੱਜ ਨਹੀਂ, ਜਦੋਂ ਦਾ ਸੰਸਾਰ ਬਣਿਆ ਹੈ ਓਰੀਜਨਲ ਵੀ ਰਿਹਾ ਅਤੇ ਡੁਪਲੀਕੇਟ ਵੀ ਰਿਹਾ ਹੈ। ਔਰ ਇਹ ਬੰਦੇ ਨੇ ਆਪ ਦੇਖਣਾ ਕਿੱਧਰ ਤੁਰਨਾ ਹੈ। ਤਾਂ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਨੇ ਤਿੰਨ ਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਕਹਿ ਪਵੈ ਇਸ਼ਾਰਾ। ਜਿਸ ਘਰ ਬਿਰਤੀ ਸੋਈ ਜਾਣਾ ਜਗਤ ਗੁਰ ਨਾਨਕ, ਪੂਛ ਕਰੋ ਵਿਚਾਰਾ। ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਘਰ ਵਿੱਚ ਇਹ ਚੀਜ਼ ਵਰਤੀ ਹੈ ਨਾ, ਯਾਨੀ ਕਿ ਗੁਰੂ ਨਾਨਕ ਦੇ ਘਰ ਵਿੱਚ, ਤੁਸੀਂ ਦੁਨੀਆ ਨੂੰ ਪੁੱਛ ਕੇ ਵੇਖੋ ਵੀ ਕਿਵੇਂ ਵਰਤੀ ਗੁਰੂ ਨਾਨਕ ਦੇ ਘਰ ਵਿੱਚ। ਚੌਂ ਪੀੜ੍ਹੀ ਆਦਿ ਜੁਗਾਦ ਬਖੀਲੀ ਕਿਨੈ ਨਾ ਪਾਇਓ। ਗੁਰੂ ਰਾਮਦਾਸ ਜੀ ਕਹਿੰਦੇ ਇਹਨਾਂ ਚੌਵਾਂ ਪੀੜ੍ਹੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਜੀ, ਇਹਨਾਂ ਚੌਵਾਂ ਤੱਕ ਕਹਿ ਰਹੇ ਨੇ ਕਿਸੇ ਵੀ ਬੰਦੇ ਨੇ ਬਖੀਲੀ ਦਾ ਭਾਵ, ਸਿਆਣਪ, ਹੇਰਾਫੇਰੀ, ਚਤੁਰਾਈ ਦੇ ਨਾਲ ਗੁਰੂ ਤੋਂ ਕੁਝ ਵੀ ਨਹੀਂ ਪ੍ਰਾਪਤ ਕੀਤਾ, ਹਰ ਸੇਵਕ ਭਾਏ ਨਿਸਤਾਰਾ। ਪਰ ਜਿਹੜੇ ਸੇਵਕ ਬਣੇ, ਜਿਨ੍ਹਾਂ ਵਿੱਚ ਭਾਵਨਾ ਆ ਗਈ, ਜਿਨ੍ਹਾਂ ਵਿੱਚ ਪਿਆਰ ਆ ਗਿਆ, ਉਹਨਾਂ ਨੇ ਪ੍ਰਾਪਤੀ ਕਰ ਲਈ। ਨਿੰਦਕ ਜਿਹੜੇ ਨੇ ਵਾਂਝੇ ਰਹਿ ਗਏ। ਆਓ ਸਾਧ ਸੰਗਤ, ਇੱਕ ਦੋ ਮਿੰਟ ਵਾਸਤੇ ਆਪਾਂ ਸਾਂਝ ਪਾਈਏ ਗੁਰੂ ਚਰਨਾਂ ਨਾਲ, ਸ਼ਬਦ ਨਾਲ ਜੁੜੀਏ, ਫਿਰ ਅਰਦਾਸ ਹੋਵੇਗੀ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ